ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਪਏ ਹਰ ਸਵਾਮੀ ਹਮ ਚਾਤ੍ਰਿਕ ਬਿਲਲ ਬਿਲਲਤੀ ਹਰ ਹਰ ਕਿਰਪਾ ਕਰਹੋ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮ ਖਾਤੀ ਹਰ ਹਰ ਬੂੰਦ ਪਏ ਹਰ ਸਵਾਮੀ ਹਮ ਚਾਤ੍ਰਿਕ ਬਿਲਲ ਬਿਲਲਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮ ਖਾਤੀ ਹਰ ਦਿਨ ਰਹਿ ਨ ਸਕੋ ਇੱਕ ਰਾਤੀ ਜੋ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨ ਸਕਹਿ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸਵਾਮੀ ਮਿਤ ਜਾਨਹੁ ਆਤਮ ਗਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਂ ਹੈ ਤਿਹਾ ਹਉਂ ਕਰੀ ਵਖਿਆਨ ਦੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ बेलन ते राखो प्रभु, नानक दे कर खत दोलन ते राखो प्रभु, नानक दे कर खत। परम सम्मान योग गुरुद्वारा मंजी साहिब विखे सतगुरु गुरु ग्रंथ साहिब महाराज जी दी पावन पवित्र हजूरी अंदर सुभायमान गुरु सवारे सत संगी जनों, अज अमृत वेले सतगुरु गुरु रामदास महाराज जी दे पावन पवित्र दरबार श्री हरिमंदर साहिब जी विखे सतगुरु गुरु ग्रंथ साहिब महाराज जी ने प्रकाशमान हो जो शब्द हुक्म रूप अंदर पूरी मानवता नु बख्शिश कीता है, इस पवित्र शब्द दे उच्चारण करता सतगुरु गुरु रामदास जी महाराज ने, जिन्ना दा आगमन पुरब आप शरदा भावना नाल मना रहे हो और कल हजूर सच्चे पातशाह महाराज जी दा आगमन दिवस है। उस पवित्र शब्द दी विचार करन तो पहला हजूर ने अज दे इस शब्द विच सानू उपदेश की दृढ़ कराया है। एक ता इस अमृत शब्द अंदर अकाल पुरख वाहगुरु जी दे चरणा विच अरदास है कि हे मालिक, असी एक चातरक दी तरह पपीए दी तरह विलप विरलाप कर रहे हां ते आप जी एक स्वांती बूंद दी तरह हो, एक कृपा करो इस विलक दे कोई अंदर नूं एक निमख मात्र अपने रब्बी नाम दी दात, सिमरन दी दात, भजन बंदगी दी दात, इस मुख विच थोड़ा जा समा अपना नाम विसा देवो टिका देवो। दूसरा बचन के हे मालिक, तेरी याद तो बिना तेरे मिलाप तो बिना एक रंचक मात्र सवामी मैं रह नहीं सकता, ते हालात ऐसे बन चुके ने कि जिवें एक अमली अमल तो बिना नहीं बच सकता, इसे तरह साडे अंदर दी भुख नाम दी है ते असी तेरे नाम तो बिना नहीं बच सकते। उस तो बाद इस शब्द विच अकाल पुरख वाहगुरु की उपमा कर दिया कि प्रभु तू असगाह है, तेरा अंत नहीं पाया जा सकता, अपनी गत में तुसी आप जानन वाले हो। फिर अगे बचन कीता, मालिक जेड़े संत जन तेरी भगती विच दिन रात जुड़े रहिंदे ने उन्हां दे अंदर चलूले रंग विच रंगे गए ने, ओ अंदरों चलूले गए ने ते ओना दी शोभा भी उत्तम होई, ते खे मालक एक कृपा तरस करो, तुसी अपनी भगती दी दात सानू बख्श देओ। ਅੱਜ ਦੇ ਇਸ ਪਵਿੱਤਰ ਸ਼ਬਦ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਨਾਮ ਦੀ ਜਾਚਨਾ ਲਈ ਅਤੇ ਆਪਣੇ ਅੰਦਰ ਦੇ ਬਿਰਖਾ ਨੂੰ, ਬੈਰਾਗ ਨੂੰ, ਪ੍ਰੇਮ ਨੂੰ ਹਜ਼ੂਰ ਨੇ ਪਰਮਾਤਮਾ ਦੇ ਸਮਕਸ਼ ਪ੍ਰਭੂ ਦੇ ਸਨਮੁਖ ਬਿਆਨ ਕੀਤਾ ਹੈ। ਆਓ ਸਾਧ ਸੰਗਤ, ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਆਪ ਜੀ ਇਕਾਗਰਤਾ ਦੀ ਦਾਤ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਆਪਣੇ ਸ਼ਬਦ ਦੀ ਕਲਾ ਵਰਤਾ ਦੇਵੋ, ਅੰਦਰ ਦਾ ਟਿਕਾ ਦਵੈਸ਼ ਤੋਂ ਰਹਿਤ ਸਿਰਫ ਪ੍ਰੇਮ ਭਾਵਨਾ ਨਾਲ ਸ਼ਬਦ ਦੀ ਵਿਚਾਰ ਆਪ ਹੀ ਕਰਾ ਲਵੋ। ਸਾਧ ਸੰਗਤ ਜੀ, ਆਪ ਜੀ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ।
ਤਨਾ ਸਾਰੀ ਮਹੱਲਾ ਚੌਥਾ, ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ।
ਹਜ਼ੂਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਆਰੰਭਤਾ ਇਸ ਤੁਕ ਤੋਂ ਕੀਤੀ ਹੈ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ। ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਪ੍ਰਭੂ ਜੀ, ਆਪ ਜੀ ਇੱਕ ਸਵਾਂਤੀ ਬੂੰਦ ਦੀ ਤਰ੍ਹਾਂ ਹੋ ਅਤੇ ਅਸੀਂ ਚਾਤ੍ਰਿਕ ਦੀ ਤਰ੍ਹਾਂ ਵਰਲਾਪ ਕਰ ਰਹੇ ਹਾਂ, ਬਿਲਕ ਰਹੇ ਹਾਂ। ਆਪ ਜੀ ਦਾ ਨਾਮ ਸਵਾਂਤੀ ਬੂੰਦ ਹੈ ਤੇ ਜਗਿਆਸੂ ਇੱਕ ਚਾਤ੍ਰਿਕ ਦੀ ਤਰ੍ਹਾਂ ਪੁਕਾਰ ਕਰਦਾ ਹੈ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮ ਖਾਤੀ।
ਜਿਵੇਂ ਚਾਤ੍ਰਿਕ ਨੂੰ ਸਵਾਂਤੀ ਬੂੰਦ ਮਿਲ ਜਾਏ, ਉਹਦਾ ਵਰਲਾਪ, ਉਹਦਾ ਵਿਲਕਣਾ ਬੰਦ ਹੋ ਜਾਂਦਾ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਸਾਡੇ ਤੇ ਕਿਰਪਾ ਕਰੋ, ਆਪ ਜੀ ਤਰਸ ਕਰੋ, ਮਿਹਰ ਕਰੋ। ਹੇ ਪ੍ਰਭੂ, ਇੱਕ ਥੋੜ੍ਹਾ ਜਿਹਾ ਸਮਾਂ, ਅਰੰਚਕ ਮਾਤਰ ਥੋੜ੍ਹਾ ਜਿਹਾ ਵਕਤ ਅਸੀਸ ਬਖਸ਼ਿਸ਼ ਕਰ ਦਿਓ, ਸਾਡੇ ਮੁੱਖ ਵਿੱਚ ਆਪ ਜੀ ਦੇ ਨਾਮ ਅੰਮ੍ਰਿਤ ਦੀ ਬੂੰਦ ਟਿਕ ਜਾਏ। ਇਹ ਪਹਿਲੀਆਂ ਦੋ ਤੁਕਾਂ ਨੇ ਅਤੇ ਸ਼ਬਦ ਦੀ ਵਿਚਾਰ ਦਾ ਧੁਰਾ ਵੀ ਇਸੇ ਪਾਵਨ ਪਵਿੱਤਰ ਤੁਕਾਂ ਦਿਓ ਆਧਾਰ ਬਣਾ ਕੇ ਇਸ ਦੇ ਦੁਆਲੇ ਹੀ ਆਪਾਂ ਯਤਨ ਕਰਾਂਗੇ ਪੂਰੀ ਵਿਚਾਰ ਕਰਨ ਦਾ। ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਇਹ ਕੋਈ ਖੁਸ਼ਕ ਗਿਆਨ ਨਹੀਂ, ਕੇਵਲ ਦਿਮਾਗੀ ਤੌਰ 'ਤੇ ਉਕਤੀਆਂ ਜੁਗਤੀਆਂ ਨਾਲ ਕੋਈ ਕੇਵਲ ਸਿਆਣਪ ਵਿਧਾਨ ਦਾ ਇਹ ਵਿਸ਼ਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਨਰੋਲ ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਜ਼ਿਕਰ ਹੈ ਅਤੇ ਉਹ ਹੱਥ ਵਾਲੀ ਨਹੀਂ, ਸੰਸਾਰ ਵਿੱਚ ਵਿਚਰਦਿਆਂ ਹੋਇਆਂ ਹੀ, ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ ਹੀ, ਆਪਣੇ ਕਾਰੋ ਵਿਹਾਰ ਕਰਦਿਆਂ ਹੋਇਆਂ ਹੀ, ਘਰ ਬਾਰੀ ਵਿੱਚ ਰਹਿੰਦਿਆਂ ਹੋਇਆਂ ਵੀ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਪ੍ਰੇਮ ਨਾਲ ਪੁਕਾਰਨਾ, ਉਸ ਪਰਮੇਸ਼ਵਰ ਨੂੰ ਪੁਕਾਰਨਾ, ਇਹੀ ਸਾਨੂੰ ਸਤਿਗੁਰੂ ਨੇ ਬਾਣੀ ਵਿੱਚ ਸਭ ਤੋਂ ਸਰਲ ਅਤੇ ਸੁਖੈਨ ਤਰੀਕਾ ਬਖਸ਼ਿਸ਼ ਕੀਤਾ ਹੈ। ਫਿਰ ਦਾਸ ਅਰਜ਼ ਕਰੇ ਕਿ ਜਿਹੜੇ ਪਰਮ ਪਿਤਾ ਪਰਮਾਤਮਾ ਵਿੱਚ ਅਭੇਦ ਹੋਏ ਨੇ, ਉਹਨਾਂ ਨੇ ਆਪਣੇ ਅੰਦਰ ਦੀਆਂ ਜਿਤਨੀਆਂ ਵੀ ਅਵਸਥਾਵਾਂ ਸਨ, ਮੈਂ ਸ਼ਬਦ ਫਿਰ ਦੁਹਰਾ ਦੇਣਾ ਵਾਂ ਕਿ ਗੁਰਬਾਣੀ ਕੇਵਲ ਖੁਸ਼ਕ ਗਿਆਨ ਨਹੀਂ, ਇਹ ਫੋਕੀ ਫਿਲਾਸਫੀ ਨਹੀਂ, ਕੇਵਲ ਇਹ ਦਿਮਾਗੀ ਸਿਆਣਪ ਦੀਆਂ ਉਕਤੀਆਂ ਜੁਗਤੀਆਂ ਨਹੀਂ। ਗੁਰਬਾਣੀ ਤਾਂ ਨਿਰੋਲ ਉਹ ਅਨੁਭਵੀ ਗਿਆਨ ਹੈ ਜੋ ਭਗਤ ਸਾਹਿਬਾਨ ਜੀ ਨੇ, ਗੁਰੂ ਸਾਹਿਬਾਨ ਜੀ ਨੇ अपने जीवन काल विच उस नूं माणिया, उहनूं महसूस कीता ते मानवता दे भले वास्ते हजूर ने अपनी रसना तो अमृत बाणी रूप विच उचारण कर दिता। हुण जदों कोई परमात्मा नूं मिलन दी इक तड़प इक तांग रखदा है ते उहदे अंदर कई तरह दीआं अवस्थावां आउंदीआं ने। मैं सर शुरू च एक छोटी जी उदाहरण दे दिना। सिखां दी भगत माल जिस बारे ये कहा जाता है कि भाई साहब भाई मनी सिंह दी होना दी ओ लिखत है ते सिखां दी भगत माल ओ है कि जिवें भाई साहब भाई गुरदास साहब जी ने अपनियां वारां विच गुरु नानक साहब जी तो लैके छेवें गुरदेव तक जेड़े मोहरी सिख आगू सिख भजनीक सिख करनी कमाणी वाले सिख होए ने उन्हां दे नामां दा जिक्र कीता है। भाई साहब ने वो सिखां दी नमावली गुरु नानक साहब दे सिखां तो प्रारंभ कीती। उस उन्हां दी पहली तुक इह वे कि तारू पोपट तारिया गुरमुख बाल सुभाए उदासी। वह हर गुरु काल विच जिहड़े सिख होए ने, गुरु काल मतलब गुरु अंगद साहब जी दे समय, गुरु अमरदास महाराज जी दे समय, जितने भावना वाले सिख होए ने उन्हां दे नामां दा जिक्र ते थोड़ा जिहा उन्हां दे जीवन संबंधी भी इशारा कीता है। जिवें उदाहरण दे तौर ते बाबा बुढ़ा साहब जी बारे आपां पढ़ने, भाई गुरदास साहब जी ने अपनी रचना विच बाबा जी लई एक शब्द तां भाई बूढ़ा वरत्या ते नाल ही शब्द उन्हां बुढ़ा वरत्या है। भाई साहब दी रचना विच इह तुक है, अजिता रंधावा भला है बूढ़ा बुढ़ा एक मन त्यावे। बूढ़ा नाम मापिया ने रखिया है ते बुढ़ा नाम धन गुरु नानक साहब जी ने दिता ते नाल शब्द क्या एक मन त्यावे। इहदा मतलब के एकागर हो के उस परमात्मा दे नाम नूं जपदे। मैं सिर्फ उहदे विचों एक इशारे मात्र इस शब्द दी विचार दी आरंभता लई क्योंकि सुखैन तरीके नाल अर्थ कर सकां। उस विच एक बचन कीता है कि गुरदेव सच्चे पातशाह महाराज जी नूं सिख पुछदे ने कि हे सच्चे पातशाह जी के भजन सिमरन बंदगी ते प्रभु प्यार दीआं अवस्थावां की ने। ते महाराज अगों उत्तर बड़ा प्यारा दिंदे ने ते इह समझण वाले ने बचन। हजूर कहिंदे ने कदी तुसीं देखो कि एक रुख नूं फल लगा है ते जदों उह फल अजे लगा ही है उहदी पैदाइश होई है टाहणी तों ते उस दे रंग नूं ध्यान नाल तकियो, उस दा रंग अत दा खरा है ते जेकर उस फल नूं तोड़ के अपने मूंह विच कोई पाएगा ते उहदा स्वाद मिठे वाला नहीं, उहदे विचों कुड़त्तन कौड़ापन महसूस होवेगा। हुण टाणी नाल जुड़िया होया उह फल पर जदों कोई उहनूं तोड़ के खाण दा यतन करदा है उस दा खरा रंग पर उहदे विचों कौड़ापन भासदा है। जेकर उन्हों कोई ना तोड़े वो फल टाणी दे नाल जुड़िया रहे ते कोई समय तो बाद अपने आप उहदे अवस्था उहदे अंदर एक चेंज आएगी, वह तब्दीली आएगी। वह तब्दीली ए वे कि उस दे खरे रंग दी एक तो बार बारी खरियावल चेंज होण लग पेगी, थोड़ा जिहा पीलापन आउण लग पेगा। ते जेकर उस अवस्था विच लगे कोई फल नूं कोई तोड़ के खाण दा यतन करे ते उस फल विच कड़वेपन दी तां ते खिठास पैदा हो जाती है। जेड़ा कदी कौड़ा सी उहदा रस तब्दील हो के उस फल विचों खटास आउण लग पई ते जेकर उस फल नूं फिर कोई नाल जुड़िया रहण देवे ना कोई तोड़े ते सच एवे कुछ समय तो बाद उसे फल दा रंग बिल्कुल लाल सुरख हो जाता है, उसे फल दे विचों रस टपकन लग पैंदा है, उसे फल नूं कोई तोड़ के खाए ते उहदे विच अमृत वर्गी मिठास आ जाती है। बेनती ध्यान नाल सुनियो क्योंकि जो गुरु ग्रंथ साहिब विच बचन ने ये सारे जीवन जात ने। गुरु ग्रंथ साहिब दे शब्द केवल कथा कहानियां ते उक्तियां जुगतियां दा साधन नहीं, ये तां प्रैक्टिकल जीवन का जो कुछ गुरु ग्रंथ साहिब दे शब्द ने ते जीवन नूं जेकर कोई जीवन कमाएगा ते तां उहनूं समझ पएगी क्योंकि जीवन कमाण तो बिना गुरु दे शब्द दी समझ भी नहीं पै सकदी। दास ने शब्द फिर वर देवा कि जीवन कमाएगा कोई ਤੇ ਸ਼ਬਦ ਦੀ ਸਮਝ ਪਏਗੀ। ਜੇ ਜੇ ਇਕੱਲਾ ਸ਼ਬਦ ਦੇ ਅਰਥ ਹੁੰਦੇ ਰਹੇ, ਸਿਰਫ ਸ਼ਬਦ ਨੂੰ ਗਾ ਲਿਆ, ਜਾਂ ਆਪਾਂ ਸ਼ਬਦ ਬਾਰੇ ਕੁਝ ਲੇਖ ਲਿਖ ਦਿੱਤੇ, ਠੀਕ ਹੈ ਕਿ ਇੱਕ ਬੜਾ ਚੰਗਾ ਉੱਦਮ ਹੋਵੇਗਾ, ਪਰ ਸੱਚ ਇਵੇਂ ਕਿ ਅੰਦਰ ਦਾ ਜੀਵਨ ਕਮਾਉਣ ਦੇ ਨਾਲ ਹੀ ਗੁਰੂ ਦੇ ਸ਼ਬਦ ਦੀ ਅੰਦਰੋਂ ਸੋਝੀ ਪਏ। ਸਤਿਗੁਰੂ ਦੇ ਇਹ ਮੈਂ ਪ੍ਰਮਾਣ ਲਿਆ ਹੈ ਕਿ ਇੱਕ ਫਲ ਉਹ ਇੱਕ ਟਾਹਣੀ 'ਤੇ ਜੁੜਿਆ, ਤਿੰਨ ਅਵਸਥਾਵਾਂ ਉਹਦੇ 'ਤੇ ਆਉਂਦੀਆਂ ਨੇ। ਪਹਿਲਾ ਉਹਦਾ ਰੰਗ ਹਰਾ, ਪਰ ਉਹਦੇ ਅੰਦਰ ਕੌੜਾਪਨ। ਦੂਸਰਾ ਚੇਂਜ ਹੋਇਆ, ਰੰਗ ਪੀਲਾ ਹੋ ਗਿਆ, ਪਰ ਕੌੜੇਪਨ ਦੀ ਥਾਂ 'ਤੇ ਖਟਾਸ਼ ਆ ਗਈ। ਤੀਸਰਾ, ਰੰਗ ਉਸ ਨਾਲ ਲਾਲ ਹੋ ਗਿਆ ਅਤੇ ਪੂਰੀ ਤਰ੍ਹਾਂ ਉਹ ਮਿਠਾਸ ਨਾਲ ਭਰ ਗਿਆ। ਇਸੇ ਤਰ੍ਹਾਂ ਜਦੋਂ ਕੋਈ ਪਰਮਾਤਮਾ ਦੀ ਭਗਤੀ ਵੱਲ ਤੁਰਦਾ ਹੈ, ਕਿਸੇ ਦੇ ਪੂਰਬਲੇ ਭਾਗ ਜਾਗਣ ਅਤੇ ਕਿਸੇ ਜਾਗੀ ਕੋਈ ਆਤਮਾ ਦੀ ਸੰਗਤ ਮਿਲ ਜਾਏ, ਕਿਤੇ ਗੁਰੂ ਦੀ ਸੰਗਤ ਇਹਨੂੰ ਨਸੀਬ ਹੋ ਜਾਏ। ਜਦੋਂ ਇਨਸਾਨ ਭਗਤੀ ਵਾਲੇ ਪਾਸੇ ਤੁਰਦਾ ਹੈ, ਪਹਿਲਾਂ ਪਹਿਲ ਸਿਮਰਨ ਕਰਦਾ, ਪਰ ਇਹ ਕਹਿੰਦਾ ਨਹੀਂ ਜੀ ਕੋਈ ਸਵਾਦ ਜਾਂ ਨਹੀਂ ਆਉਂਦਾ ਪਿਆ, ਪਤਾ ਨਹੀਂ ਕੋਈ ਰਸ ਜਾਂ ਨਹੀਂ ਬਣਦਾ ਪਿਆ। ਅਤੇ ਮੈਂ ਅਰਜ਼ ਕਰਾਂ, ਕਦੀ ਵੀ ਉਸ ਅਵਸਥਾ ਨੂੰ ਛੱਡ ਕੇ ਤੂੰ ਸਿਮਰਨ ਤੋਂ ਦੂਰ ਨਾ ਹੋਈ। ਜੇ ਨਹੀਂ ਵੀ ਰਸ ਆਇਆ, ਫਲ ਜੰਮਦੇ ਵਿੱਚ ਮਿਠਾਸ ਨਹੀਂ, ਜਦੋਂ ਜੰਮਿਆ ਉਹਦੇ ਅੰਦਰ ਕੌੜਾਪਨ ਹੈ। ਅਤੇ ਜੇ ਫਲ ਕੌੜੇਪਨ ਨੂੰ ਦੇਖ ਕੇ ਟਾਹਣੀ ਨਾਲੋਂ ਰਿਸ਼ਤਾ ਤੋੜਦਾ, ਚੇਤੇ ਰੱਖਿਓ ਉਹਦੇ ਵਿੱਚ ਮਿਠਾਸ ਕਦੀ ਨਹੀਂ ਭਰ ਸਕੇ। ਕੌੜਾਪਨ ਹੈ ਪਰ ਜੁੜਿਆ ਰੱਖੇ। ਜੇ ਦਿਲ ਨਹੀਂ ਲੱਗਦਾ, ਚਿੱਤ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਪਰ ਤੂੰ ਗੁਰੂ ਦੇ ਸ਼ਬਦ ਦਾ ਅਭਿਆਸ ਨਾ ਛੱਡ। ਜਿਉਂ ਜਿਉਂ ਇਨਸਾਨ ਸ਼ਬਦ ਦਾ ਅਭਿਆਸ ਕਰੇਗਾ, ਸੇਵਾ ਕਰੇਗਾ, ਪ੍ਰੇਮਾ ਭਗਤੀ ਵਿੱਚ ਹੋਰ ਉਹਦਾ ਅੰਦਰ ਟਿਕੇਗਾ, ਅਤੇ ਇਹਦੇ ਅੰਦਰ ਕੁਝ ਚੇਂਜ ਆਉਣ ਲੱਗ ਪਏ। ਜਿਹੜਾ ਮਨ ਨਹੀਂ ਸੀ ਟਿਕਦਾ, ਫਿਰ ਐਸਤਾ ਐਸਤਾ ਟਿਕਣ ਲੱਗ ਪਿਆ। ਉਸ ਟਿਕਾ ਵਿੱਚੋਂ ਕਦੀ ਕਦੀ ਰਸ ਵੀ ਆਉਣ ਲੱਗ ਪਿਆ, ਕਦੀ ਕਦੀ ਉਹਦੇ ਵਿੱਚੋਂ ਸਵਾਦ ਵੀ ਆਉਣ ਲੱਗ ਪਿਆ। ਅਤੇ ਇਨਸਾਨ ਜੇ ਇਸੇ ਅਭਿਆਸ ਨੂੰ ਹੋਰ ਪਕਾਈ ਜਾਏ, ਅਤੇ ਇੱਕ ਦਿਨ ਇਸ ਮੰਜ਼ਿਲ 'ਤੇ ਪਹੁੰਚੇਗਾ ਜਿੱਥੇ ਮਨ ਨਹੀਂ ਸੀ ਲੱਗਦਾ, ਉੱਥੇ ਮਨ ਨਾਮ ਛੱਡਣ ਨੂੰ ਨਹੀਂ ਮੰਨੇਗਾ। ਫਿਰ ਬੇਨਤੀ ਸੁਣਿਓ, ਜਿੱਥੇ ਇੱਕ ਘੜੀ ਨਾਮ ਵਿੱਚ ਚਿੱਤ ਨਹੀਂ ਸੀ ਲੱਗਦਾ, ਅਤੇ ਹੁਣ ਇੱਕ ਘੜੀ ਭੁੱਲ ਜਾਵੇ ਅਤੇ ਇੰਜ ਪ੍ਰਤੀਤ ਹੁੰਦਾ ਜਿਵੇਂ ਮੌਤ ਹੋਣ ਲੱਗ ਪਈ। ਜਿੱਥੇ ਇੱਕ ਘੜੀ ਅੱਗੇ ਟਿਕਾ ਨਹੀਂ ਸੀ ਆਉਂਦਾ, ਉੱਥੇ ਇੱਕ ਘੜੀ ਹੁਣ ਅੰਦਰ ਖਿੰਡਦਾ ਨਹੀਂ। ਮੈਂ ਬੇਨਤੀ ਕਰਾਂ, ਜੇ ਜੁੜਿਆ ਰਹੇਗਾ ਅਤੇ ਅੰਦਰੋਂ ਪੱਕੇ ਹੋਏ ਫਲ ਦੀ ਤਰ੍ਹਾਂ ਇੱਕ ਦਿਨ ਰਸ ਬਣੇਗਾ, ਇਹਦੇ ਵਿੱਚੋਂ ਆਨੰਦ ਆਉਣ ਲੱਗ ਪਏਗਾ। ਇਸੇ ਤਰ੍ਹਾਂ ਅਰਜ਼ ਕਰਾਂ ਕਿ ਭਗਤੀ ਦੀਆਂ ਅਵਸਥਾਵਾਂ ਵੀ ਫਲ ਦੀ ਤਰ੍ਹਾਂ ਨੇ। ਜਦੋਂ ਇਨਸਾਨ ਤੁਰਦਾ ਹੈ ਅਤੇ ਬੈਰਾਗ ਵੀ ਪੈਦਾ ਹੁੰਦਾ ਹੈ, ਉਹਦੇ ਵਿਛੋੜੇ ਦਾ ਅਹਿਸਾਸ ਵੀ ਹੁੰਦਾ ਹੈ, ਅਤੇ ਕਈ ਵਾਰੀ ਉਹਦੀ ਝਲਕ ਮਿਲਣ ਤੋਂ ਬਾਅਦ ਜਦੋਂ ਵਿਛੋੜਾ ਪੈਂਦਾ ਅਤੇ ਸੱਚ ਇਵੇਂ ਉਦੋਂ ਤੋਟ ਜਿਹੜੀ ਇਹ ਅੰਦਰ ਨੂੰ ਟਿਕਣ ਨਹੀਂ ਦਿੰਦੀ। ਆਉਣਾ ਅਸੀਂ ਗੁਰੂ ਰਾਮਦਾਸ ਦੇ ਪਵਿੱਤਰ ਸ਼ਬਦ ਦੀ ਵਿਆਖਿਆ ਵੱਲ ਹੈ ਕਿ ਉਸ ਵਿਛੋੜੇ ਵਿੱਚ ਇੱਕ ਤੜਫ ਹੈ, ਉਸ ਵਿਛੋੜੇ ਦੇ ਅੰਦਰ ਇੱਕ ਬਹੁਤ ਵੱਡੀ ਵੈਰਾਗ ਦੀ ਜਵਾਲਾ ਹੈ, ਅੰਦਰ ਨੂੰ ਟਿਕਣ ਨਹੀਂ ਦਿੰਦੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਖਾਸ ਕਰਕੇ ਧੰਨ ਗੁਰੂ ਰਾਮਦਾਸ ਸੱਚੀ ਸਰਕਾਰ, ਕਿਉਂਕਿ ਹਜ਼ੂਰ ਦਾ ਕੱਲ੍ਹ ਆਪਾਂ ਪੁਰਬ ਮਨਾਉਣ ਜਾ ਰਹੇ ਹਾਂ। ਵੈਸੇ ਤਾਂ ਇੱਥੇ ਗੁਰੂ ਰਾਮਦਾਸ ਦੇ ਦਰਬਾਰ 'ਤੇ ਤਾਂ ਰੋਜ਼ ਹੀ ਪੁਰਬ ਮਨੀਂਦੇ। ਮੈਂ ਬੇਨਤੀ ਕਰਾਂ, ਕੋਈ ਦਿਨ ਐਸਾ ਨਹੀਂ ਜਿਸ ਦਿਨ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਕੋਈ ਨਾ ਕੋਈ ਗੁਰੂ ਕਾ ਕੀਰਤਨੀਆਂ ਸ਼ਬਦ ਨਾ ਪੜ੍ਹਦਾ ਹੋਵੇ। ਕੋਈ ਦਿਨ ਐਸਾ ਨਹੀਂ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲੱਗਿਆਂ ਸਾਰੀ ਸੰਗਤ, ਇਕੱਲਾ ਇੱਕ ਸਿੱਖ ਨਹੀਂ, ਜਿੱਥੇ ਜਿੱਥੇ ਤੱਕ ਸਿੱਖ, ਭਾਵੇਂ ਹਰਿਮੰਦਰ ਸਾਹਿਬ ਵਿੱਚ ਹੋਣ, ਭਾਵੇਂ ਰੇਡੀਓ 'ਤੇ ਸੁਣ, ਭਾਵੇਂ ਉਹ ਟੀਵੀ 'ਤੇ ਸੁਣ, ਹਰ ਸਿੱਖ ਆਪਣੇ ਘਰ ਵਿੱਚ ਬੈਠਾ ਹੋਇਆ ਵੀ ਪ੍ਰਕਾਸ਼ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਦੀ ਸਿਫਤ ਦੇ ਗੀਤ ਗਾਉਂਦਾ ਹੈ। ਰੋਜ਼ ਅਸੀਂ ਬਹੁ ਗਾਉਂਦੇ ਹਾਂ ਕਿ ਅਮ ਅਵਗਣ ਭਰੇ ਏਕ ਗੁਣ ਨਾਖੀ। ਇਹ ਰੋਜ਼ ਸਵਈਆ ਸਿੰਘ ਸਾਹਿਬਾਨ ਜੀ ਦੇ ਨਾਲ ਸਾਰੀ ਸੰਗਤ ਪੜ੍ਹਦੀ ਹੈ। ਧੰਨ ਗੁਰੂ ਰਾਮਦਾਸ ਜੀ ਨੂੰ ਰੋਜ਼ ਚੇਤੇ ਕਰਨੇ ਆ। ਮੈਂ ਸ਼ਬਦ ਦੇ ਵਿਸ਼ੇ ਤੋਂ ਖਿੰਡਾਂਗਾ ਨਹੀਂ, ਰਹਾਂਗਾ ਅੱਜ ਦੇ ਹੁਕਮ ਦੇ ਪ੍ਰਕਰਨ ਵਿੱਚ। ਸਿਰਫ ਇੱਕ ਬੇਨਤੀ ਹੈ ਕਿ ਜੇ ਸੱਚੀ ਸਰਕਾਰ ਦਾ ਪੁਰਬ ਮਨਾ ਰਹੇ ਹਾਂ, ਸਿਰਫ ਉਹਦੇ ਚਰਨਾਂ ਵਿੱਚ ਇੱਕ ਅਰਦਾਸ। ਦੇਖੋ ਅਸੀਂ ਰੋਜ਼ ਇਹ ਕਹਿੰਦੇ ਹਾਂ, ਖਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਬੇਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, एक अरदास पाठ कीरत की गुरु रामदास राखो शरनाई। ये आप सब नू सवैया चेते। मैं सिर्फ एदे विचो दो तीन बेनतियां करनिया चाहना, अर्थ भी आप सब नू पता नहीं। सच ए वे कि बंदे दी एक कमजोरी है, जदों ये कोई गुनाह कर दे ते उस गुनाह नू छपाण वास्ते भी किन्ने गुनाह करन लग पैंदा। मान लो एक पाप बंदा कर दे ते एक पाप नू छपाण लई किन्ने पाप करने पैंदे। एक झूठ इंसान बोलदा है ते एक झूठ नू लुकाण वास्ते किन्ने झूठ बोलदा है। अपने अंदरों उस पाप नू झूठ नू स्वीकारन नू तैयार नहीं। कदी तुसी देखो हर बंदा अपने गुणा दियां सिफतां करदा है। कदी किसे बंदे ने अपने अवगुणा दा जिक्र किसे नाल कीता है? गुणा दी सिफतां लोक अजकल चुरस्तियां विच भी करदे पए। असी देखने आ कोई शहर ऐसा नहीं जिथे बोर ना लगे मिल होण। हर बंदा अपने गुणा दा इजहार कर रहा है कि मैं मुल्क लई, मैं शहर लई, मैं सिटी लई आ कुछ कीता। बंदा अपने गुणा दी मुनियादी तां जरूर करदा है पर अपने अवगुणा दा जिक्र कदी अपने परिवार कोल भी नहीं कर, क्योंकि अवगुण मन्ने ये मर्द सूरमिया दा कम है। कमजोर बंदा अपने अवगुणा नू लुकांदा है ते अपने गुणा नू लोकां तक पहुंचाण दा यतन करदा है। दास ने एक बार इत्थे कथा करदिया अर्ज कीती सी कि अपनी अरदास विच दो गल्लां सी शामिल कर ली। वैसे तो यह अरदास है अमृत वेले जो ये सवैया पढ़िया जाता है कि एक अपनी अरदास विच अपने मनोए शामिल करिए। इहदा शामिल करन दा अर्थ यह नहीं कि कोई अरदास दे अखरां विच मैं चेंज लियाउण लई कह रही। अपनी निजी अरदास विच पहला जेड़े तू कर्म कर चुका है उन्हां कीते हुए कर्मां दी तू माफी मंग, रोज उन्हां कर्मां दी खिमा मंग। ते दूसरा जेड़े कर्म करने सन अपनी जिंदगी विच कीते नहीं, अरदास कर मेरे मालक जिन्ने कु सवास बख्शे ने मैं वह कर्म कर सकां जेड़े कर्म मैनू धर्म ने दसे हुए। फिर बेनती सुनियो, जो नहीं सन करने वो मैं अवगुण कर चुका, अपने कीते हुए कर्मां दी माफी मंग। ते जेड़े कर्म तू नहीं कीते उन्हां लई अरदास कर के रहिंदी जिंदगी विच तैनू वह शुभ कर्म करन दी मालक दा दे दे। वैसे तो असी रोज रह राज साहब दे पाठ विच गुरदेव दे चरणा च अरदास करने कि हजूर दे बचन ने कहन लगे मेरे मालक जप तप संयम धर्म ना कमाया, ना तो मैं बंदगी कीती जप कीता, ना मैं सेवा दा तप कीता, ते इत्थों तक मेरिया इंद्रियां दी ताकत तां खत्म हो गई पर मेरे कोल इन्नी ताकत ना पैदा हुई मैं इंद्रियां दा संयम रख सका। अखां दी जोत चली गई पर वेखण दी आदत तां नहीं गई, जबान थथलान लग पई पर बोलन दा स्वाद तां नहीं काबू कर सकिया, कन्नां दी सरोत मुक गई पर सुन दी भुख तां अजे नहीं मरी। मेरे मालक ना तां मैं जप कीता, ना मैं तप कीता, ना मैं कोई संयम रख सकिया ते ना जो तुसी धर्म दे गुण दसे मैं जिंदगी च कमा सकिया। जप तप संयम धर्म ना कमाया, सेवा साध ना जानिया कर रहा है, ना सेवा कीती, ना साधु सतगुरु नू जानिया ते ना खरी राय परमात्मा नू समझिया। जप तप संयम धर्म ना कमाया, सेवा साध ना जानिया खर राया, कहो नानक हम नीच करमा, शरण परे की राखो शर्म। देखो इन्हां दो तुकां विच साडे अंदर दी पूरी अरदास आ गई। इत्थे एक होर बेनती करदे हां कि नीच कर्म केड़े ने। गुरु अर्जुन देव जी ने शब्द वरत्या कहो नानक हम नीच करमा, कि असी नीच कर्म कीते। सच एवे गुरदेव ने कोई नीच कर्म नहीं कीता, गुरु अर्जुन देव का कोई नीच कर्म है नहीं। उस धन गुरु अर्जुन देव जी का नाम लिया कि बंदे दे जमा दियाँ फाइया कटिया जांदियां, पर वह नीच कर्म कदे पुछने कौन। ते गुरु रामदास उन्हां नीच कर्मां दी एक थां व्याख्या करदे, वह पवित्र शब्द कह सती सरकार दा, क्योंकि पुरब होण करके दास। अज थोड़ी जी बेनती गुरु रामदास जी दी बाणी विचों उन्हां दे जीवन विचों करनी चाहुंदा है, पर इस शब्द दी विचार तो थिड़के नहीं, विचार दे दायरे विच रह के। वह नीच कर्म की ने? धन गुरु रामदास जी दे अमृत बोल ने कंचन नारी में जियो लुभत है आख नीच कर। कहने जो कुछ परमात्मा तू दिता है तेरे दिते हुए ते सबर नहीं। एक तो बगानी दौलत देख के अंदर नहीं टिकता पिया ओदे पिछे खचत कह ते दूजा पराए तानू देख के साडा अंदर नहीं टिकता पिया। कंचन नारी कंचन दर ते सोना कहो नानक हम नीच करमा हम अवगुण भरे एक गुण नाही। कंचन ते दूसरा नारी दे अर्थ आप जान देखो। कंचन नारी मैं जियो लुभत है साडी जिंद ओदे विच लुभाए मान हो गई। मोह मीठा माया असी मोह विच इनू मिठा जान के दे विच खचत हो गए। माया ने साडे अंदर नू ठग लिया। हजूर कह रहे ने कंचन नारी मैं जियो लुभत है मोह मीठा माया घर मंदिर घोड़े खुशी। तुसी रहन वास्ते घर दिता सोहना मंदिर दिता रहन लई इहदे अर्थ भी आपां घर करांगे। सानू असवारी घोड़े दिते पर इत्थे अज आपां अर्थ कर लांगे कि कीमती तो कीमती गड्डियां कारां साडे घर दे दरवाजे अगे तेरी कृपा नाल खड़ियां हो गईं। जे अज दे परपेक चरत करां मालक तू चंगी तो चंगी सवारी दित्ती पर मेरे नीच कर्म ए कि जो कोई तू दिता मैं शुक्र नहीं कीता मैं फिर भी लोकां वाले पासे झांकदा रहा तेरी बंदगी करन दी थां ते मैं अन रस विच ही खचत हो गया। कंचन नारी मैं जियो लुभत कह मोह मीठा माया घर मंदर घोड़े खुशी मन अनरस लाया हर प्रभ चित ना आवई। कहो नानक हम नीच करमा हम अवगुण भरे एक गुण नाही। महाराज कह रहे ने हर प्रभ चित ना आवई क्यों छूटा मेरे हर राया मेरे राम ए नीच कर्म हर मेरे आने नीच कर्म जिन्हां नूं भट्ट साहिब कहिंदे ने अवगुणा नाल भरे खां। गुरु रामदास सच्ची सरकार वह निम्रता चाह के शब्द कह रहे ने कि मेरे मालक मेरे राम ए नीच कर्म खर मेरे गुणवंता खर हर दयाल कर कृपा बख्श अवगुण सब मेरे। असी रोज़ एक अरदास करने ते जे इस सवैये दे थोड़े जे भाव अर्थ सवेरे अरदास कर लग्या प्रकाश हुंदिया अपने अंदर नू शामिल करिए। एक हुंदा मूँह तो बोलना एक हुंदा अपने अंदर नू शामिल कर लेना। मूँह तो बोलना तो सवैया चेते हो गया दिमाग विच अखर चेते हो गए वो जबान बोलेगी संगत नाल मुल के पर प्यारियो जिदन किसे दिन अंदरों ये सवैये का पाठ निकलेगा साचे वे उदन अखा विचों नीर की झड़ी लग जाएगी ते एक दिन पढ़िया होया सवैया बंदे दे करोड़ा जन्मां की मैल धो के रख दे अपने अंदर तो। बेनती सुनियो हम अवगुण भरे हे गुरु रामदास सच्ची सोडी सुल्तान तेरे दरबार विच खलो के असी गुनाहगार ए मनन आए हैं। किड्डी वड्डी गल है रोज असी कह रहे साडे च कोई गुण नहीं असी गल तक सिर तो पैरां तक अवगुणा नाल भरे खां। हम अवगुण भरे एक गुण नाही अमृत छाड बिखै बेखाई। असी नाम अमृत छड दिता बाणी दा अभ्यास छड दिता केवल वकारां ते विषय वासनावां दी जहर दिन रात खाने पै खां। अमृत छाड बिखै बेखाई माया मोह माया दे मोह ने भरम पै भूले सुत दारा स्यों प्रीत लगाई। के मेरे मालक माया दे मोह ने ते इस भरम ने सानू भुला दिता असी इस्त्री ते पुत्र विच अपनी प्रीत ला के बैठ गए। सुत दारा स्यों प्रीत लगाई ते नाल बचन कीता एक उत्तम पंथ एक उच्चा पंथ सब तो श्रेष्ठ पंथ केड़ा पंथ साध संगत जेड़ा तुसी रोज कतार विच लग के गुरु रामदास दे चरणा च मत्था टेक दे। एदू उत्तम पंथ केड़ा है गुरु की संगत सब तो उत्तम पंथ है। एक उत्तम पंथ सुनियो गुर संगत ते मिलंत जम त्रास मिटाई। जदों उत्तम पंथ गुरु की संगत विच मिले ते कहने संगत की कृपा होई के जमा दा डर भी सदीव काल ली दूर हो गया। ते मिलंत जम त्रास मिटाई एक अरदास पाठ कीरत की गुर रामदास राखो शरनाई। मैं अर्ज करनी चाहना हूं भट्टा नू पुछो कि गुरु रामदास जी का जीवन कैसा है। वैसे तो आप उन्होंने जीवन का थां नहीं पा सकते। 123 सवैये ने भट्ट साहिबान जी दे जिन्हां विचों 63 सवैये ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਜਦੋਂ ਅਸੀਂ ਪੜ੍ਹਦੇ ਹਾਂ ਗੁਰੂ ਅਮਰਦਾਸ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ 123 ਸਵਈਏ ਮੈਂ ਬੇਨਤੀ ਕਰਾਂ, ਉਹਦੇ ਵਿੱਚੋਂ 63 ਸਵਈਏ ਬਾਕੀ ਗੁਰੂ ਸਾਹਿਬਾਨ ਜੀ ਦੇ ਅਤੇ 60 ਸਵਈਏ ਕੇਵਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸਿਫਤ ਵਿੱਚ ਪੱਟ ਸਾਹਿਬਾਨ ਜੀ ਨੇ ਉਚਾਰਨ ਕੀਤੇ। ਪੱਟ ਸਾਹਿਬ ਦਾ ਪਹਿਲਾ ਸਵਈਆ ਅਤੇ ਉਸ ਸਵਈਏ ਦੀਆਂ ਅਖੀਰ ਵਾਲੀਆਂ ਸਿਰ ਮੈਂ 2 ਤੁਕਾਂ ਲਈਆਂ, ਕਿਉਂਕਿ ਅੱਜ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮਾਲਕ ਅਸੀਂ ਚਾਤਰਕ ਹਾਂ, ਤੁਸੀਂ ਸਵਾਂਤੀ ਬੂੰਦ ਕੋ, ਸਾਡੇ ਬਿਰਲਾਪ ਨੂੰ, ਸਾਡੀ ਬਿਲਕਨਾ ਨੂੰ ਸੁਣੋ, ਇੱਕ ਸਾਡੇ 'ਤੇ ਤਰਸ ਕਰ ਦਿਓ, ਇੱਕ ਨਿਮਕ, ਇੱਕ ਆਪਣੀ ਅੰਮ੍ਰਿਤ ਬੂੰਦ ਸਾਡੇ ਮੁੱਖ ਦੇ ਵਿੱਚ ਟਿਕਾ ਦਿਓ। ਪੱਟ ਸਾਹਿਬ ਜੀ ਨੇ ਇਹ ਬਚਨ ਕਿਹਾ, 2 ਤੁਕਾਂ ਨੇ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ ਕਵ ਕਲ, ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ। ਸਿਰਫ ਇਹਦੇ ਅਰਥ ਕਰਨੇ ਚਾਹਾਂਗਾ, ਕੀ ਨੇ ਧੰਨ ਗੁਰੂ ਰਾਮਦਾਸ ਜੀ? ਪੱਟ ਸਾਹਿਬ ਕਹਿੰਦੇ ਨੇ ਖਰ ਨਾਮ ਰਸਿਕ, ਧੰਨ ਗੁਰੂ ਨਾ ਰਾਮਦਾਸ ਪਰਮਾਤਮਾ ਦੇ ਨਾਮ ਦੇ ਰਸੀਏ ਨੇ, ਪ੍ਰਭੂ ਦੇ ਨਾਮ ਦੇ ਰਸ ਨੂੰ ਮਾਨਣ ਵਾਲੇ ਨੇ। ਗੋਬਿੰਦ ਗੁਣ ਗਾਹਕ, ਗੋਬਿੰਦ ਦੇ ਗੁਣਾਂ ਦੇ ਉਹ ਗ੍ਰਾਹਕ ਨੇ। ਚਾਹਕ ਤਤ, ਚਾਹਕ ਦਾ ਅਰਥ ਹੈ ਚਾਹਵਾਨ, ਤਤ ਦਾ ਅਰਥ ਹੈ ਪਰਮਾਤਮਾ, ਪਰਮਾਤਮਾ ਦੇ ਨਾਮ ਦੇ ਰਸੀਏ ਨੇ, ਪ੍ਰਭੂ ਦੇ ਗੁਣਾਂ ਦੇ ਗਾਹਕ ਨੇ, ਉਹ ਤਤ ਪਰਮਾਤਮਾ ਨੂੰ ਚਾਹੁਣ ਵਾਲੇ ਨੇ। ਸਮਤ ਸਰੇ, ਅਤੇ ਧੰਨ ਗੁਰੂ ਰਾਮਦਾਸ ਉਹ ਸਰੋਵਰ ਨੇ ਜਿਹੜੇ ਵਿਤਕਰਾ ਨਹੀਂ ਕਰਦੇ, ਉਹ ਸਾਰਿਆਂ ਨੂੰ ਇੱਕ ਬਰਾਬਰ ਆਪਣੀਆਂ ਬਖਸ਼ਾਂ ਦਿੰਦੇ ਪਏ। ਚੇਤੇ ਰੱਖੋ ਇਹ ਚਾਰ ਗੁਣ, 3-4 ਗੁਣ ਭੱਟ ਸਾਹਿਬ ਪਹਿਲਾਂ ਕਹਿ ਰਹੇ ਨੇ। ਇੱਕ ਤਾਂ ਨਾਮ ਦੇ ਰਸੀਏ, ਥੋੜ੍ਹਾ ਜਿਹਾ ਅਸੀਂ ਗੁਰਦੇਵ ਦੀ ਬਾਣੀ ਵਿੱਚ ਵੀ ਦੇਖ ਲਈਏ ਨਾਮ ਦੇ ਰਸੀਏ ਕਿੰਨੇ ਕਿੰਨੇ। ਦੇਖੋ ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ ਕਿ ਦੁਨੀਆਂ ਦਾ ਹਰ ਰਸ ਉੱਥੇ ਫਿੱਕਾ ਪੈ ਜਾਂਦਾ ਜਿੱਥੇ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਰਸ ਆ ਜਾਵੇ। ਧੰਨ ਗੁਰੂ ਰਾਮਦਾਸ ਸੱਚੀ ਸਰਕਾਰ ਨੇ ਇਸ ਰਸ ਦੀ ਪ੍ਰਾਪਤੀ ਲਈ ਸਾਨੂੰ ਆਪਣੀ ਬਾਣੀ ਵਿੱਚ ਇੱਕ ਸ਼ਬਦ ਬਖਸ਼ਿਸ਼ ਕੀਤਾ ਹੈ। ਉਹ ਨਾਮ ਰਸ ਵਿੱਚ ਪੂਰਤ ਨੇ, ਨਾਮ ਰਸ ਵਿੱਚ ਮਗਨ ਨੇ, ਪਰ ਹਜ਼ੂਰ ਨੇ ਇੱਕ ਪ੍ਰਸ਼ਨੋਤਰੀ ਕਹਿ ਗੁਰੂ ਰਾਮਦਾਸ ਜੀ ਦਾ ਸ਼ਬਦ ਕਹਿ ਕਿ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ। ਨਾਮ ਰਸਕ ਨੇ ਅਤੇ ਕਹਿ ਰਹੇ ਨੇ ਦੁਨੀਆਂ ਦੇ ਲੋਕੋ ਕਿ ਨਾਮ ਦਾ ਰਸ ਸਭ ਤੋਂ ਉੱਤਮ ਹੈ, ਪ੍ਰਭੂ ਦੇ ਅੰਮ੍ਰਿਤ ਦਾ ਰਸ ਸਭ ਤੋਂ ਉੱਤਮ ਹੈ। ਪਰ ਨਾਲ ਸਵਾਲ ਕਰ ਰਹੇ ਨੇ ਇਹ ਨਾਮ ਰਸ ਨੂੰ ਖਾਧਾ ਕਿਵੇਂ ਜਾਏ, ਕਿਵੇਂ ਇਹਦਾ ਸਵਾਦ ਚੱਖੀਏ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਕਹਿੰਦੇ ਨੇ ਜੇ ਨਾਮ ਦਾ ਰਸ ਚੱਖਣਾ ਹੀ ਤਾਂ ਇੱਕ ਕੰਮ ਕਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਰਸ ਜਾਣਿਆ ਉਹਨਾਂ ਸੁਹਾਗਣਾਂ ਨੂੰ, ਉਹਨਾਂ ਗੁਰਮੁਖਾਂ ਨੂੰ ਜਾ ਕੇ ਪੁੱਛ ਕਿ ਇਸ ਨਾਮ ਦਾ ਰਸ ਕੈਸਾ ਹੈ। ਉਹਦੇ ਵਿੱਚ ਇੱਕ ਬਚਨ ਹੈ ਕਿ ਨਾਮ ਰਸੀਆ ਬੋਲੇਗਾ ਕੀ? ਯਾਦ ਰੱਖੋ ਜਿਹਦਾ ਅੰਦਰ ਅਜੇ ਭਰਿਆ ਨਹੀਂ, ਜ਼ਬਾਨ ਵੀ ਉਹਦੀ ਲੁੱਤਰ ਲੁੱਤਰ ਕਰਕੇ ਬੋਲਦੀ ਏ, ਜਿਹਨੂੰ ਰਸ ਆ ਜਾਏ ਉਹ ਬੋਲਣ ਜੋਗਾ ਵੀ ਨਹੀਂ ਰਹਿੰਦਾ। ਸਿਰਫ ਇੱਥੇ ਮੈਂ 1-2 ਉਦਾਹਰਣ ਦੇ ਕੇ ਕਿ ਅਸੀਂ ਖਾਲੀ ਘੜੇ ਨੂੰ ਟਣਕਾਈਏ ਉਹਦੇ ਵਿੱਚੋਂ ਆਵਾਜ਼ ਨਿਕਲਦੀ ਏ, ਪਰ ਉਸੇ ਘੜੇ ਨੂੰ ਪਾਣੀ ਨਾਲ ਭਰ ਦਈਏ, ਕਿਸੇ ਚੀਜ਼ ਨਾਲ ਭਰ ਦਈਏ, ਭਰੇ ਹੋਏ ਘੜੇ ਨੂੰ ਟਣਕਾਓਗੇ ਅਤੇ ਉਹਦੇ ਵਿੱਚੋਂ ਆਵਾਜ਼ ਨਹੀਂ ਨਿਕਲੇਗੀ। ਖਾਲੀ ਹੀ ਆਵਾਜ਼ਾਂ ਦਿੰਦੇ ਨੇ, ਭਰੇ ਹੋਏ ਤਾਂ ਉਸ ਚੀਜ਼ ਨੂੰ ਮਾਨਣ ਤੋਂ ਬਾਅਦ ਆਵਾਜ਼ ਉਹਨਾਂ ਵਿੱਚ ਕਿੱਥੇ? ਮੈਂ ਬੋਲ ਰਿਹਾ, ਆਪ ਜੀ ਬੋਲਦੇ ਹੋ, ਜਿੰਨੀ ਦੇਰ ਤੱਕ ਮੂੰਹ ਵਿੱਚ ਕੋਈ ਖਾਣ ਵਾਲੀ ਚੀਜ਼ ਨਹੀਂ, ਖਾਲੀ ਮੂੰਹ ਜ਼ਰੂਰ ਬੋਲੇਗਾ ਪਰ ਮੂੰਹ ਵਿੱਚ ਕੋਈ ਚੀਜ਼, ਰੋਟੀ ਦੀ ਇੱਕ ਬੁਰਕੀ ਰੱਖ ਲਈਏ, ਭੋਜਨ ਦੀ ਇੱਕ ਕੋਰ ਰੱਖ ਲਈਏ ਅਤੇ ਕੀ ਫਿਰ ਮੂੰਹ ਬੋਲ ਕੇ ਕੋਈ ਦੱਸ ਸਕੇਗਾ? ਖਾਲੀ ਮੂੰਹ ਬੋਲੇਗਾ, ਭਰੇ ਕੋਈ ਮੂੰਹ ਵਿੱਚੋਂ ਬੋਲ ਕਿੱਥੇ? ਪਿਆਰਿਓ ਜਿਹਨੂੰ ਨਾਮ ਦਾ ਰਸ ਆ ਜਾਏ ਉਹਨੇ ਕੀ ਬੋਲਣਾ ਹੈ? ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਸੁਹਾਗਣਾਂ ਨੂੰ, ਗੁਰਮੁਖਾਂ ਨੂੰ ਪੁੱਛਿਆ, ਭਾਈ ਕਿ ਸਾਨੂੰ ਦੱਸੋ ਇਹ ਨਾਮ ਦਾ ਰਸ ਕੀ, ਨਾਮ ਦਾ ਸਵਾਦ ਕੀ? ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਸ਼ਬਦ ਵਿੱਚ ਅਗਲੇਰੀ ਤੁਕ ਹੈ, ਹਜ਼ੂਰ ਕਹਿੰਦੇ ਨੇ ਉਹ ਬੇਪਰਵਾਹ ਨਾ ਬੋਲਣੀ, ਇਸੇ ਸ਼ਬਦ ਵਿੱਚ ਤੁਕ ਅਗਲੀ ਮੈਂ ਇੱਕ ਲਈ ਹੈ, ਕਹਿੰਦੇ ਨੇ ਉਹ ਬੇਪਰਵਾਹ ਨੇ ਤੇ ਨਾਮ ਰਸੀਏ ਨੂੰ ਕਿਸੇ ਦੀ ਕੀ ਪਰਵਾਹ ਜੀ, ਉਹਨੂੰ ਕਿਸੇ ਦੀ ਮੁਥਾਜੀ ਨਹੀਂ। ਬੰਦਗੀ ਕਰਨ ਵਾਲਾ ਨਾ ਉਹਦੀ ਜ਼ਿੰਦਗੀ ਵਿੱਚ ਕਦੀ ਉਸਤ ਦੇਖੋਗੇ ਅਤੇ ਨਾ ਉਹਦੀ ਜ਼ਿੰਦਗੀ ਵਿੱਚ ਕਦੀ ਨਿੰਦਿਆ ਦੇਖੋਗੇ, ਕਿਉਂਕਿ ਉਸਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਦੇ ਨੇ ਅਤੇ ਨਿੰਦਿਆ ਹਮੇਸ਼ਾ ਈਰਖਾਲੂ ਕਰਦੇ ਨੇ। ਪਰ ਬੰਦਗੀ ਕਰਨ ਵਾਲਾ ਨਾ ਤਾਂ ਝੂਠੀ ਕਿਸੇ ਦੀ ਸਿਫਤ ਕਰਦਾ, ਕਿਉਂਕਿ ਉਹਦੇ ਅੰਦਰ ਲਾਲਚ ਹੀ ਨਹੀਂ, ਅਤੇ ਨਿੰਦਿਆ ਉਹ ਕੀ ਕਰੇਗਾ, ਉਹਦੇ ਅੰਦਰ ਕਿਸੇ ਪ੍ਰਤੀ ਈਰਖਾ ਹੀ ਨਹੀਂ। ਈਰਖਾ ਨਿੰਦਿਆ ਪੈਦਾ ਕਰਦੀ ਹੈ ਅਤੇ ਫੋਕੀ ਉਸਤ ਹਿਰਸ ਵਿੱਚੋਂ ਲਾਲਚ ਵਿੱਚੋਂ ਜਨਮ ਲੈਂਦੀ। ਉਹ ਬੇਪਰਵਾਹ ਨਾ ਬੋਲਣੀ, ਹਾਂ ਮਲਮਲ ਧੋਵਾਂ ਤਿੰਨ ਪਾਏ, ਗੁਰੂ ਰਾਮਦਾਸ ਕਹਿੰਦੇ ਨੇ ਮਲਮਲ ਕਿ ਉਹਨਾਂ ਦੇ ਚਰਨ ਧੋਵਾਂ, ਉਹ ਬੋਲਦੇ ਨਹੀਂ ਪਏ। ਪਰ ਜਦੋਂ ਉਹਨਾਂ ਦੇ ਚਰਨ ਪਰਸੇ, ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ, ਉਹਨਾਂ ਨਾਮ ਰਸ ਗੁਰਮੁਖਾਂ ਅੰਦਰ ਤਰਸ ਆ ਗਿਆ, ਉਹ ਐਸਤਾ ਜੈ ਬੋਲੇ। ਅਤੇ ਜਦੋਂ ਉਹ ਬੋਲੇ, ਉਹਨਾਂ ਦੇ ਬੋਲ ਗਿਆਨੀਆਂ ਵਾਲੇ ਨਹੀਂ ਸਨ, ਉਹਨਾਂ ਦੇ ਬੋਲ ਬ੍ਰਹਮ ਗਿਆਨੀਆਂ ਵਾਲੇ। ਮੈਂ ਫਿਰ ਬੇਨਤੀ ਕਰਾਂ, ਉਹਨਾਂ ਦੇ ਬੋਲ ਚੁੰਚ ਗਿਆਨ ਵਾਲੇ ਨਹੀਂ, ਉਹਨਾਂ ਦੇ ਬੋਲ ਕਮਾਨ ਵਾਲੇ ਸਨ। ਅਤੇ ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ, ਅਤੇ ਨਾਲ ਕਹਿਣ ਲੱਗੇ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਸਿਖਾਏ। ਗੁਰੂ ਰਾਮਦਾਸ ਕਹਿੰਦੇ ਨੇ ਗੁਰੂ ਦਾ ਵਚਨ ਕੀ ਸ਼ਬਦ ਕੀ ਕੀਮਤੀ ਰਤਨ ਹੈ, ਜਿਹੜਾ ਸ਼ਬਦ ਨੂੰ ਮੰਨ ਲਵੇਗਾ ਉਹ ਪਰਿਪੂਰਨ ਪਰਮਾਤਮਾ ਦੇ ਰਸ ਨੂੰ ਜ਼ਰੂਰ ਚੱਖੇਗਾ। ਗੁਰੂ ਰਾਮਦਾਸ ਇੱਕ ਨਾਮ ਦੇ ਰਸੀਏ, ਅਤੇ ਦੇਖੋ ਇਸ ਨਾਮ ਦੀ ਕਿੰਨੀ ਕੁ ਕਿਰਪਾ ਵਰਦੀ ਹੈ। ਅਸੀਂ ਰੋਜ਼ ਆਸਾ ਕੀ ਵਾਰ ਵਿੱਚ ਜਦੋਂ ਹਜ਼ੂਰ ਗੁਰੂ ਰਾਮਦਾਸ ਜੀ ਦੇ ਸੰਤ ਪੜ੍ਹਨੇ ਖਾਂ, ਸੰਤ ਦੇ ਪਹਿਲੇ ਪਦੇ ਦਾ ਜਦੋਂ ਕੀਰਤਨ ਹੁੰਦਾ ਹੈ, ਅਤੇ ਉਹ ਸੱਚੇ ਪਾਤਸ਼ਾਹ ਜੀ ਦਾ ਆਪਣਾ ਜੀਵਨ ਹੈ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ, ਕੰਚਨ ਸੋਵਿੰਨਾ ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੋ ਭਿੰਨਾ ਜਨ ਨਾਨਕ ਮੁਸ਼ਕ ਚ ਘੋਲਿਆ, ਸਭ ਜਨਮ ਧਨ ਧੰਨਾ। ਹੁਣ ਇਹ ਚਾਰ ਤੁਕਾਂ ਨੇ ਸਵੇਰੇ ਰੋਜ਼ ਕੀਰਤਨ ਵਿੱਚ ਆਰੰਭਤਾ ਹੀ ਆਸਾ ਕੀ ਵਾਰ ਦੀ ਇਹਨਾਂ ਤੋਂ ਹੁੰਦੀ। ਮੈਂ ਸਿਰਫ ਸੰਖੇਪ ਜੀ ਇੱਕ ਬੇਨਤੀ ਕਰਨੀ ਚਾਹਾਂਗਾ, ਕਿੰਨੇ ਨਾਮ ਰਸੀਏ ਨੇ ਧੰਨ ਗੁਰੂ ਰਾਮਦਾਸ ਸੱਚੇ ਸਰਕਾਰ। ਹਜ਼ੂਰ ਕਹਿ ਰਹੇ ਨੇ ਖਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ। ਹਜ਼ੂਰ ਕਹਿੰਦੇ ਨੇ ਸਾਡੀਆਂ ਅੱਖਾਂ, ਹੁਣ ਦੇਖੋ ਉਹ ਆਪਣੇ ਲਈ ਸ਼ਬਦ ਕਹਿ ਰਹੇ ਨੇ, ਕਿਸੇ ਦੂਸਰੇ ਲਈ ਨਹੀਂ। ਹਰ ਅੰਮ੍ਰਿਤ ਭਿੰਨੇ ਲੋਇਣਾ, ਗੁਰੂ ਰਾਮਦਾਸ ਬਚਨ ਕਰਦੇ ਨੇ ਸਾਡੇ ਨੇਤਰ ਸਾਡੀਆਂ ਅੱਖਾਂ ਉਸ ਪਿਆਰੇ ਪਰਮਾਤਮਾ ਦੇ ਨਾਮ ਵਿੱਚ ਭਿੱਜ ਗਈਆਂ ਨੇ, ਅੱਖਾਂ ਵਿੱਚੋਂ ਪਾਣੀ ਨਹੀਂ, ਗੁਰੂ ਰਾਮਦਾਸ ਦੇ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਟਪਕਦਾ ਪਿਆ। ਉਹਨਾਂ ਦੇ ਨੇਤਰ ਨਾਮ ਅੰਮ੍ਰਿਤ ਭਿੱਜੇ ਨੇ, ਉਹਨਾਂ ਦਾ ਅੰਦਰ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਰਤਨ ਵਿੱਚ ਜੁੜਿਆ ਹੋਇਆ ਹੈ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ, ਕੰਚਨ ਸੋਵਿੰਨਾ। ਹਜ਼ੂਰ ਕਹਿੰਦੇ ਨੇ ਮਾਲਕ ਨੇ ਇੱਕ ਕਿਰਪਾ ਕੀਤੀ ਕਿ ਆਪਣੇ ਨਾਮ ਦੀ ਕਸੌਟੀ 'ਤੇ ਸਾਡੇ ਮਨ ਨੂੰ ਰਗੜਿਆ, ਅਤੇ ਜਿਵੇਂ ਸੋਨਾ ਸ਼ੁੱਧ ਹੋ ਜਾਂਦਾ, ਕਹਿਣ ਲੱਗੇ ਇਸ ਮਨ ਨੂੰ ਸ਼ੁੱਧ ਸੋਨੇ ਦੀ ਤਰ੍ਹਾਂ ਬਣਾ ਦਿੱਤਾ। ਅੱਖਾਂ ਅੰਮ੍ਰਿਤ ਨਾਲ ਭਿੱਜੀਆਂ, ਮਨ ਜਿਹੜਾ ਸ਼ੁੱਧ ਸੋਨੇ ਦੀ ਤਰ੍ਹਾਂ ਚਮਕਣ ਲੱਗ ਪਿਆ। ਅਤੇ ਮਹਾਰਾਜ ਜੀ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਉਸ ਮਾਲਕ ਦੀ ਇੰਨੀ ਕਿਰਪਾ ਹੋਈ, ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੋ ਭਿੰਨਾ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇਹ ਹੈ ਨਾਮ ਰਸਿਕ ਸਤਿਗੁਰੂ ਦਾ ਜੀਵਨ। ਕਹਿੰਦੇ ਨੇ ਗੁਰੂ ਦੇ ਸਨਮੁਖ ਹੋਏ, ਮੇਰਾ ਮਨ ਵੀ ਭਿੱਜ ਗਿਆ ਅਤੇ ਮੇਰਾ ਤਨ ਵੀ ਭਿੱਜ ਗਿਆ। ਚਲੂਲਿਆ ਦਾ ਅਰਥ ਹੁੰਦਾ ਗੂੜਾ ਰੰਗ, ਵੈਸੇ ਫਾਰਸੀ 'ਚੋਂ ਸ਼ਬਦ ਨਿਕਲਿਆ ਹੈ ਕਿ ਚਲੂਲਾ ਜਿਵੇਂ ਪੋਸ ਦੇ ਫੁੱਲ ਦਾ ਰੰਗ ਹੁੰਦਾ ਨਾ, ਗੂੜਾ ਜਿਹਾ। ਕਹਿੰਦੇ ਨੇ ਹਜ਼ੂਰ ਕਿ ਮੇਰਾ ਅੰਦਰ ਪਰਮਾਤਮਾ ਦੇ ਗੂੜੇ ਰੰਗ ਵਿੱਚ ਰੰਗਿਆ ਗਿਆ, ਅੱਖਾਂ ਨੇਤਰ ਅੰਮ੍ਰਿਤ ਜਲ ਨਾਲ ਭਿੱਜ ਗਏ, ਮਨ ਉਸ ਪਿਆਰੇ ਦੇ ਪ੍ਰੇਮ ਵਿੱਚ ਖਚਤ ਹੋ ਗਿਆ, ਜੁੜ ਗਿਆ। ਕਹਿਣ ਲੱਗੇ ਕਸੌਟੀ 'ਤੇ ਲਾ ਕੇ ਸੋਨੇ ਦੀ ਤਰ੍ਹਾਂ ਸ਼ੁੱਧ ਕੀਤਾ, ਇੱਕ ਕਿਰਪਾ ਕੀਤੀ ਅੰਦਰ, ਉਹਨੇ ਮੇਰੇ ਨੂੰ ਮਨ ਅਤੇ ਤਨ ਨੂੰ ਗੂੜੇ ਰੰਗ ਵਿੱਚ ਭਿਉਂ ਦਿੱਤਾ। ਅਤੇ ਚੌਥੀ ਕਿਰਪਾ ਹੋਈ ਕਿ ਅੰਦਰੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ, ਅੰਦਰੋਂ ਨਾਮ ਦੀ ਮਹਿਕ ਆਈ। ਇਹ ਰੋਜ਼ ਅਸੀਂ ਹਜ਼ੂਰ ਦਾ ਉਹਨਾਂ ਦਾ ਨਿੱਜੀ ਜੀਵਨ ਹੈ। ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੋ ਭਿੰਨਾ। ਮਹਾਰਾਜ ਕਹਿੰਦੇ ਨੇ ਅੰਦਰ ਫਿਰ ਨਾਮ ਦੀ ਸੁਗੰਧੀ, ਅਤੇ ਇਹ ਜਨਮ ਵੀ ਸਾਡਾ ਧੰਤਾ ਯੋਗ ਹੋ ਗਿਆ। ਮੈਂ ਇੱਕ ਬੇਨਤੀ ਕਰਾਂਗਾ ਕਿ ਗੁਰੂ ਰਾਮਦਾਸ ਨਾਮ ਦੇ ਰਸੀਏ, ਤੇ ਗੋਬਿੰਦ ਦੇ ਗੁਣਾਂ ਦੇ ਗਾਹਕ ਨੇ। ਜਿੱਥੇ ਵੀ ਰੱਬ ਦਾ ਗੁਣ ਮਿਲੇ ਗੁਰੂ ਰਾਮਦਾਸ ਉਸ ਗੁਣ ਨੂੰ ਸਵੀਕਾਰ ਕਰਦੇ, ਉਹ ਨਿਮਰਤਾ ਦੇ ਪੁੰਜ ਨੇ। ਸਤਿਗੁਰੂ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸਖੀਓ ਭੈਣੋ ਵੀਰੋ ਆਓ ਮੇਰੇ ਪਰਮਾਤਮਾ ਦੇ ਗੁਣ ਗਾਓ, ਉਹਦੇ ਗੁਣ ਗਾਉਂਦਿਆਂ ਉਹਦੇ ਗੁਣਾਂ ਦਾ ਨਿਵਾਸ ਸਾਡੇ ਅੰਦਰ ਹੋ ਜਾਏ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਧੰਨ ਗੁਰੂ ਰਾਮਦਾਸ ਜੀ। ਲੈ ਸਤਿਗੁਰ ਕੀ ਮਤ ਧੀਰ, ਸਖੀਓ ਆਓ ਪਰਮਾਤਮਾ ਦੇ ਗੁਣ ਕਹੋ। ਗੁਣਾਂ ਦੇ ਗਾਹਕ ਨੇ, ਪਰਮਾਤਮਾ ਨੂੰ ਚਾਹੁਣ ਵਾਲੇ ਨੇ, ਅਤੇ ਸਾਰਿਆਂ ਨੂੰ ਗੁਰੂ ਰਾਮਦਾਸ ਇੱਕ ਦ੍ਰਿਸ਼ਟੀ ਨਾਲ ਦੇਖਦੇ। ਉਹਦੇ ਸਰੋਵਰ ਵਿੱਚ ਪਾਪੀ ਇਸ਼ਨਾਨ ਕਰੇ, ਪੁੰਨੀ ਇਸ਼ਨਾਨ ਕਰੇ, ਧਰਮੀ ਇਸ਼ਨਾਨ ਕਰੇ, ਕੁਕਰਮੀ ਇਸ਼ਨਾਨ ਕਰੇ, ਗੁਰੂ ਰਾਮਦਾਸ ਸਭ ਨੂੰ ਇੱਕੋ ਜਿਹੀ ਮੁਹੱਬਤ ਕਰਦੇ। ਮੈਂ ਬੇਨਤੀ ਕਰਾਂ, ਉਸ ਸੱਚੀ ਸਰਕਾਰ ਨੇ ਅੱਜ ਬਿਰਖਾਂ ਦੇ ਅੰਦਰ ਪ੍ਰੇਮ ਵਿੱਚ ਭੇਜ ਕੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ, ਪ੍ਰਭੂ ਕਿ ਤੇਰਾ ਨਾਮ ਸਵਾਂਤੀ ਬੂੰਦ ਹੈ, ਅਸੀਂ ਚਾਤਰਕ ਦੀ ਤਰ੍ਹਾਂ ਹਾਂ, ਇੱਕ ਕਿਰਪਾ ਕਰ, ਤੇਰੇ ਨਾਮ ਦੀ ਕੜੀ, ਤੇਰੇ ਨਾਮ ਦੀ ਬੂੰਦ ਇਸ ਬਿਲਕ ਦੇ ਕੋਈ ਚਾਤਰਕ ਵਿੱਚ ਟਿਕ ਜਾਏ। ਇੱਥੇ ਥੋੜ੍ਹੀ ਜਿਹੀ ਬੇਨਤੀ ਦਾਸ ਹੋਰ ਕਰ ਦੇਵੇਗਾ, ਕਿਉਂਕਿ ਬਾਣੀ ਵਿੱਚ ਇਹ ਸ਼ਬਦ ਬੜੀ ਵਰੀ ਆਇਆ, ਚਾਤਰਕ, ਚਾਤਕ, ਬੰਬੀਆਂ, ਪਪੀਆਂ, ਇਹ ਹਾਸਾ, ਸਾਰੰਗ, ਇਹ ਸ਼ਬਦ ਬੜੀ ਵਰੀ ਆਇਆ। ਇਹਦੇ ਬਾਰੇ ਇਹ ਮਨੌਤ ਹੈ ਕਿਹਾ ਜਾਂਦਾ, ਕਿਉਂਕਿ ਇਸ ਪੰਛੀ ਦੀ ਉਦਾਹਰਣ ਲੈਣ ਦਾ ਮਤਲਬ ਇੰਨਾ ਕੁ ਹੈ ਕਿ ਬਾਹਰ ਮੁਖੀ ਜੋ ਦਿਸ ਰਿਹਾ ਹੈ ਉਹਨੂੰ ਅੰਦਰੂਨੀ ਤੌਰ 'ਤੇ ਆਪਣੇ ਜੀਵਨ ਵਿੱਚ ਕਮਾ ਸਕੀ। ਕਹਿੰਦੇ ਨੇ ਪਾਣੀ ਜ਼ਿੰਦਗੀ ਦਾ ਆਧਾਰ ਹੈ, ਪਾਣੀ ਤੋਂ ਬਿਨਾਂ ਕੋਈ ਚੀਜ਼ ਜਿੰਦੀ ਨਹੀਂ ਰਹਿ ਸਕਦੀ। ਪਰ ਜਦੋਂ ਚਾਤਰਕ ਨੂੰ ਪਿਆਸ ਲੱਗਦੀ, ਕਿਉਂਕਿ ਆਪਨੇ ਬੜੀ ਵਾਰੀ ਕਥਾ 'ਚ ਸੁਣਿਆ ਹੋਣਾ, ਪਰ ਅੱਜ ਇਹ ਸ਼ਬਦ ਆਇਆ, ਅਰਥ ਸਾਨੂੰ ਫਿਰ ਵੀ ਕਰਨੇ ਪੈਣਗੇ। ਜਦੋਂ ਉਹਨੂੰ ਪਿਆਸ ਲੱਗਦੀ ਹੈ, ਉਹ ਨਾ ਤਾਂ ਨਦੀਆਂ ਦਾ ਪਾਣੀ ਪੀ ਸਕਦਾ, ਭਰ ਕੇ ਨਦੀ ਵਗਦੀ ਹੋਵੇ ਤਾਂ ਚਾਤਰਕ ਉਹ ਪਾਣੀ ਨਹੀਂ ਪੀ ਸਕੇਗਾ। ਸਰੋਵਰ ਭਰਿਆ ਹੋਵੇ, ਚਾਤਰਕ ਸਰੋਵਰ ਦਾ ਪਾਣੀ ਨਹੀਂ ਪੀ ਸਕਦਾ। ਦਰਿਆ ਭਰ ਕੇ ਚੱਲਦਾ ਹੋਵੇ, ਉਹਦਾ ਪਾਣੀ ਨਹੀਂ ਪੀ ਸਕਦਾ। ਉਹਦੀ ਜੇ ਪਿਆਸ ਬੁੱਝੇਗੀ ਤਾਂ ਕੇਵਲ ਬੱਦਲਾਂ ਦੇ ਪਾਣੀ ਨਾਲ, ਮੇਘ ਦੀ ਬੂੰਦ ਦੇ ਨਾਲ ਹੀ। ਇਹਦਾ ਇੱਕ ਕਾਰਨ ਹੈ, ਇਹਦੇ ਬਾਰੇ ਕਿਹਾ ਜਾਂਦਾ ਹੈ, ਮੈਂ ਸ਼ਬਦ ਵਰਤੇ ਨੇ, ਕਿਹਾ ਜਾਂਦਾ ਹੈ, ਮਨੌਤ ਹੈ ਕਿ ਚਾਤਰਿਕ ਦੇ ਗਲੇ ਦੇ ਵਿੱਚ ਸੁਰਾਖ ਹੈ, ਅਤੇ ਜੇ ਜਿਵੇਂ ਜਦੋਂ ਪੰਛੀ ਪਾਣੀ ਪੀਂਦਾ, ਤੁਸੀਂ ਦੇਖਦੇ ਹੋ ਉਹ ਆਪਣੀ ਚੁੰਝ ਪਾਣੀ ਨਾਲ ਭਰਦਾ, ਅਤੇ ਭਰਨ ਤੋਂ ਬਾਅਦ ਆਪਣੀ ਚੁੰਝ ਨੂੰ ਆਪਣੇ ਮੂੰਹ ਨੂੰ ਉੱਪਰ ਚੁੱਕਦਾ ਹੈ, ਤਾਂ ਉਹ ਪਾਣੀ ਦੀ ਬੂੰਦ ਅੰਦਰ ਜਾਂਦੀ। ਨਹੀਂ ਤਾਂ ਪੰਛੀ ਦੇ ਪਾਣੀ ਪੀਣ ਦਾ ਤਰੀਕਾ ਹੋਰ ਕੋਈ ਹੈ ਹੀ ਨਹੀਂ। ਪਸ਼ੂ ਪਾਣੀ ਪੀਂਦਾ, ਮੂੰਹ 'ਚ ਪਾਣੀ ਭਰ ਕੇ ਕਦੀ ਮੂੰਹ ਨੂੰ ਅਸਮਾਨ ਵੱਲ ਨਹੀਂ ਚੁੱਕਦਾ। ਪਰ ਇਹ ਚਾਤਰਕ ਜਦੋਂ ਪਾਣੀ ਪੀਏਗਾ, ਪੰਛੀ ਪਾਣੀ ਪੀਣ ਲੱਗਿਆ ਚੁੰਝ ਵਿੱਚ ਪਾਣੀ ਦੀ ਬੂੰਦ ਭਰਦਾ, ਅਤੇ ਚੁੰਝ ਅਸਮਾਨ ਵਾਲੇ ਪਾਸੇ ਚੁੱਕਦਾ। ਅਤੇ ਕਾਰਨ ਕੀ? ਜਦੋਂ ਇਹ ਪਾਣੀ ਦੀ ਇੱਕ ਬੂੰਦ ਭਰ ਕੇ ਆਪਣੀ ਚੁੰਝ ਨੂੰ ਉੱਪਰ ਚੁੱਕੇਗਾ, ਅਤੇ ਪਾਣੀ ਇਹਦੇ ਪੇਟ ਵਿੱਚ ਜਾਣ ਦੀ ਥਾਂ ਇਹਦੇ ਗਲੇ ਵਿੱਚ ਜੋ ਸੁਰਾਖ ਹੈ ਉਹਦੇ ਵਿੱਚੋਂ ਬਾਣੀ ਬਾਣ ਧਰਤੀ ਉੱਤੇ ਡਿੱਗ ਜਾਏ। ਜੇ ਪੀਣ ਦਾ ਯਤਨ ਕਰੇਗਾ ਤਾਂ ਤਾਂ ਵੀ ਇਹਦੇ ਤੋਂ ਪਾਣੀ ਨਹੀਂ ਪੀਤਾ ਜਾਣ। ਮੈਂ ਬੇਨਤੀ ਕਰਾਂ, ਜਦੋਂ ਮੇਘ ਵਰਸਦਾ ਹੈ, ਜਦੋਂ ਬੱਦਲ ਵਰਸਦਾ ਹੈ, ਉਦੋਂ ਚਾਤਰਕ ਫਿਰ ਆਪਣਾ ਮੂੰਹ ਅਸਮਾਨ ਵਾਲੇ ਪਾਸੇ ਕਰਕੇ ਪਹਿਲਾਂ ਪੀਆ ਪੀਆ ਦੀ ਰੱਟ ਲਾਉਂਦਾ, ਪੁਕਾਰਦਾ, ਅਤੇ ਜਦੋਂ ਘੋਰ ਬਰਸਾਤ ਹੋਣ ਲੱਗੇ ਆਪਣਾ ਮੂੰਹ ਖੋਲ੍ਹ ਕੇ ਬੱਦਲਾਂ ਵੱਲ ਕਰਦਾ, ਅਤੇ ਬੱਦਲਾਂ ਵਿੱਚੋਂ, ਅਰਸ਼ਾਂ ਵਿੱਚੋਂ ਡਿੱਗੀ ਕੋਈ ਸਵਾਂਤੀ ਬੋਧ ਇਸ ਪਪੀਏ ਦੀ ਪਿਆਸ ਵੀ ਬੁਝਾ ਦਿੰਦੀ ਹੈ, ਅਤੇ ਇਹਦੀ ਪੁਕਾਰ ਨੂੰ ਵੀ ਸ਼ਾਂਤ ਕਰ ਦਿੰਦੀ ਹੈ। ਸਿਰਫ ਇੱਕ ਉਦਾਹਰਣ ਲੈਣੀ ਹੈ, ਨਾ ਕਿ ਆਪਾਂ ਪੰਛੀ ਦੀ ਕੋਈ ਕਹਾਣੀ ਕਰ ਲੱਗੇ। ਇਸੇ ਤਰ੍ਹਾਂ ਇਨ ਬਿਨ ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਏ, ਜਿਹਦੇ ਅੰਦਰ ਪਪੀਏ ਦੀ ਤਰ੍ਹਾਂ ਪਰਮਾਤਮਾ ਦੀ ਨਾਮ ਬੂੰਦ ਨੂੰ ਚੱਖਣ ਵਾਸਤੇ ਤੜਪ ਪੈਦਾ ਹੋ ਜਾਏ, ਜਿਵੇਂ ਚਾਤਰਕ ਸਾਹਮਣੇ ਤੁਸੀਂ ਦਰਿਆ ਲਿਆਓ ਉਹ ਪਾਣੀ ਵੱਲ ਦੇਖੇਗਾ ਨਹੀਂ, ਉਹਦੇ ਸਾਹਮਣੇ ਨਦੀਆਂ ਨਾਲੇ ਭਰੇ ਹੋਣ ਉਹ ਨਹੀਂ ਦੇਖੇਗਾ, ਪਰ ਪਿਆਰਿਓ ਜਦੋਂ ਮੀਂਹ ਵਰਸਦਾ ਉਹਦੀ ਤ੍ਰਿਪਤੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਜਗਿਆਸੂ ਪਪੀਏ ਦੀ ਤਰ੍ਹਾਂ ਪੁਕਾਰਦਾ ਹੈ, ਦੁਨੀਆਂ ਦੀ ਕੀਮਤੀ ਤੋਂ ਕੀਮਤੀ ਚੀਜ਼ ਉਹਦੇ ਪੈਰਾਂ ਵਿੱਚ ਰਿਆ ਕੇ ਰੱਖ ਦਿਓ, ਉਹ ਕਹਿੰਦਾ ਮੇਰੀ ਪਿਆਸ ਕੇਵਲ ਨਾਮ ਨਾਲ ਬੁੱਝੇਗੀ, ਨਾਮ ਤੋਂ ਬਿਨਾਂ ਦੁਨੀਆਂ ਦਾ ਕੋਈ ਪਦਾਰਥ ਮੇਰੀ ਪਿਆਸ ਨਹੀਂ ਬੁਝਾ ਸਕਦਾ। ਦੇਖੋ ਹਜ਼ੂਰ ਨੇ ਬਾਣੀ ਵਿੱਚ ਇਹ ਬਚਨ ਵੀ ਕਹੇ, ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਚਾਤਰਕ ਚਿੱਤ ਸੋ ਸਾਜਨ ਚਾਹੀਏ ਫੁਨੇ ਮਹੱਲਾ ਪੰਜਵਾਂ। ਕਹਿੰਦੇ ਨੇ ਜਗਿਆਸੂ ਦਾ ਅੰਦਰ ਚਾਤਰਕ ਦੀ ਤਰ੍ਹਾਂ ਤੜਬ ਰੱਖਦਾ ਹੋਵੇ। ਚਾਤਰਕ ਚਿੱਤ ਸੋ ਸਾਜਨ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ। ਚਾਤਰਕ ਜਿਹਨੂੰ ਪੁਕਾਰਦਾ ਪ੍ਰਾਣਾ ਤੋਂ ਪੁਕਾਰਦਾ। ਲੋਕ ਰਾਤ ਸੌਂਦੇ ਨੇ ਪਰ ਚਾਤਰਕ ਤਾਂ ਅੱਧੀ ਰਾਤ ਨੂੰ ਵੀ ਪੀਆ ਪੀਆ ਕਹਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਦੇਖੋ ਰਾਤ ਗਹਿਰੀ ਨੀਂਦ ਵਿੱਚ ਸਾਰੇ ਲੋਕ ਸੌਂਦੇ ਨੇ ਪਰ ਹਜ਼ੂਰ ਬਾਬਾ ਜੀ ਨੇ ਕਿਹਾ ਇੱਕ ਚਾਤਰਕ ਐਸਾ ਹੈ ਜਿਹਨੂੰ ਰਾਤ ਵੀ ਨੀਂਦ ਨਹੀਂ, ਉਹ ਰਾਤ ਵੀ ਵਿਲਕਦਾ ਹੈ, ਉਹ ਤੜਫਦਾ ਹੈ ਅਤੇ ਉਹ ਰਾਤ ਨੂੰ ਪੀਆ ਪੀਆ ਦੀ ਰੱਟ ਲਾਏਗਾ। ਹਜ਼ੂਰ ਕਹਿੰਦੇ ਨੇ ਉਹਦੀਆਂ ਅੱਖਾਂ ਨੂੰ ਕੋਈ ਧਿਆਨ ਨਾਲ ਦੇਖੇ, ਉਹਦੀਆਂ ਅੱਖਾਂ ਵਿੱਚੋਂ ਪਾਣੀ ਦੀ ਇੱਕ ਧਾਰਾ ਚੋਂਦੀ ਹੈ, ਇੱਕ ਤਾਰ ਉਹਦੀਆਂ ਅੱਖਾਂ ਵਿੱਚੋਂ ਪਾਣੀ ਦੀ ਨਿਕਲਦੀ ਹੈ, ਉਹਨੂੰ ਪਾਣੀ ਤੋਂ ਬਿਨਾਂ ਸ਼ਾਂਤੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇ, ਸਾਰੰਗ ਸ਼ਬਦ ਸੁਹਾਈ, ਰਹਿਣ ਬਬੀਆ ਬੋਲਿਓ ਮੇਰੀ ਮਾਈ। ਕਿ ਮਾਂ ਆਹ ਦੇਖ ਰਾਤ ਨੂੰ ਪਪੀਆ ਆਵਾਜ਼ਾਂ ਪਿਆ ਮਾਰਦਾ ਹੈ, ਜਿਹੜਾ ਸ਼ਬਦ ਅੱਜ ਗੁਰੂ ਰਾਮਦਾਸ ਜੀ ਨੇ ਕਿਹਾ ਪ੍ਰਭੂ ਕਿ ਅਸੀਂ ਚਾਤਰਕ ਦੀ ਤਰ੍ਹਾਂ ਵਿਲਕ ਰਹੇ ਹਾਂ, ਤੂੰ ਇੱਕ ਕਿਰਪਾ ਕਰ, ਇੱਕ ਥੋੜ੍ਹੀ ਜਿਹੀ ਬੂੰਦ ਇਸ ਚਾਤਰਕ ਦੇ ਮੁੱਖ ਵਿੱਚ ਟਿਕਾ ਦੇ। ਗੁਰੂ ਰਾਮਦਾਸ ਬਚਨ ਕਰ ਰਹੇ ਨੇ ਅਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਅਸੀਂ ਗੁਰੂ ਅਰਜਨ ਦੇਵ ਦਾ ਸ਼ਬਦ ਪ੍ਰਮਾਣ ਵਜੋਂ ਵਰਤ ਕਰ ਰਹੇ। ਰਹਿਣ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲ ਲਾਤੀ, ਅੱਖਾਂ 'ਚੋਂ ਪਾਣੀ ਏ ਅਤੇ ਜੀਭ ਵਿਲਕਦੀ ਪਈ ਹੈ, ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੈ, ਬਿਨ ਮਿਲੈ ਨੀਂਦ ਨਾ ਪਾਈ। ਚਾਤਰ ਨੂੰ ਕਿੱਥੇ ਸ਼ਾਂਤੀ ਆ ਜਾਏ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜੇ ਪ੍ਰਭੂ ਨੂੰ ਪਿਆਰ ਕਰਨਾ ਹੈ ਤਾਂ ਫਿਰ ਚਾਤਰਕ ਤੋਂ ਸਿੱਖ, ਉਹ ਪ੍ਰਾਣਾ ਤੋਂ ਪੁਕਾਰਦਾ ਹੈ। ਚਾਤਰਕ ਚਿੱਤ ਸੋ ਸਾਜਨ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ। ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਹੈ, ਹਰ ਹਾਂ ਤਿਉਂ ਨਾ ਮੰਗੈ ਖਰ ਨਾਮ। ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ ਸੱਚ ਇਹ ਵੇ ਚਾਤਰਕ ਦੀ ਤਰ੍ਹਾਂ ਪਰਿਪੂਰਨ ਪਰਮਾਤਮਾ ਦੇ ਦਰ ਤੋਂ ਨਾਮ ਮੰਗਦਾ। ਦੇਖੋ ਇੱਥੇ ਇੱਕ ਹੋਰ ਦਾਸ ਅਰਜ਼ ਕਰ ਦੇਵੇ ਕਿ ਇਹ ਅਰਥ ਆਪਾਂ ਕਰ ਦਿਆਂਗੇ, ਇਹਨੂੰ ਨੈਗੇਟਿਵ ਨਹੀਂ ਲਿਜਾਣਾ, ਪਰ ਇਹ ਅਵਸਥਾ ਜਿਹੜੀ ਧੰਨ ਗੁਰੂ ਰਾਮਦਾਸ ਜੀ ਨੇ ਕਹੀ ਹੈ ਸਾਰਿਆਂ ਨੂੰ ਨਸੀਬ ਤਾਂ ਨਹੀਂ ਨਾ। ਠੀਕ ਹੈ ਕੀਰਤਨ ਹੋਵੇਗਾ ਅੱਖਾਂ ਭਰ ਜਾਣਗੀਆਂ, ਕਥਾ ਸੁਣਾਂਗੇ ਥੋੜ੍ਹਾ ਜਿਹਾ ਅੰਦਰ ਜਜ਼ਬਾਤ ਪੈਦਾ ਹੋਵੇਗਾ, ਬਾਹਰ ਨਿਕਲਾਂਗੇ ਅੰਦਰ ਫਿਰ ਉਸੇ ਤਰ੍ਹਾਂ ਦਾ ਸੁੱਕੇ ਦਾ ਸੁੱਕਾ। ਇਹ ਕਈ ਵਾਰੀ ਉਛਾਲੇ ਉੱਠਦੇ ਨੇ ਪਰ ਨਿਰੰਤਰਤਾ ਨਹੀਂ ਬਣਦੀ। ਫਿਰ ਸ਼ਬਦ ਸੁਣਿਓ, ਕਈ ਵਾਰੀ ਬੈਰਾਗ ਉੱਠਦਾ ਪਰਤ ਕੇ ਫਿਰ ਕੋਈ ਦਿਨਾਂ ਤੋਂ ਬਾਅਦ ਸੁੱਕਾ ਜਿਹਾ ਬਣ ਜਾਂਦਾ, ਨਿਰੰਤਰਤਾ ਨਹੀਂ ਜਨਮ ਲੈਂਦੀ ਪਈ। ਇੱਕ ਵਿਦਵਾਨ ਨੇ ਤਿੰਨ ਉਦਾਹਰਨਾਂ ਬੜੀਆਂ ਸੋਹਣੀਆਂ ਦਿੱਤੀਆਂ ਸਨ। ਉਹ ਕਹਿੰਦਾ ਦੇਖੋ ਇਨਸਾਨ, ਸਾਰਿਆਂ ਨੂੰ ਇਨਸਾਨ ਸ਼ਬਦ ਵਰਤਾਂਗੇ, ਮਨੁੱਖਾ ਜਨਮ ਸਭ ਕੋਲ ਹੈ ਪਰ ਅੰਦਰ ਦੀ ਅਵਸਥਾ ਬੈਰਾਗ ਵਾਲੀ ਸਭ ਸਾਰਿਆਂ ਕੋਲ ਨਹੀਂ। ਅਸੀਂ ਗੁਰਦੁਆਰੇ ਮੱਥਾ ਟੇਕਨੇ ਹਾਂ ਜਾਂ ਹਜ਼ੂਰ ਦੇ ਚਰਨਾਂ 'ਚ ਆਏ ਹਾਂ, ਮੱਥਾ ਇੱਕੋ ਜਿਹਾ ਟੇਕਾਂਗੇ, ਹੱਥ ਜੋੜ ਕੇ ਅਰਦਾਸ ਇੱਕੋ ਜਿਹੀ ਕਰਾਂਗੇ, ਪਰ ਯਾਦ ਰੱਖਿਓ ਅੰਦਰ ਦੀ ਅਵਸਥਾ ਸਾਰਿਆਂ ਦੀ ਇੱਕੋ ਜਿਹੀ ਨਹੀਂ। ਸਰੀਰ ਦੇ ਢਾਂਚੇ ਇੱਕੋ ਜਿਹਾ ਚੁੱਕ ਸਕਦੇ ਨੇ ਪਰ ਅੰਦਰ ਦੇ ਪਿਆਰ ਵਾਲੀ ਕਹਾਣੀ ਸਭ ਦੀ ਇੱਕੋ ਜਿਹੀ ਨਹੀਂ। ਮੈਨੂੰ ਖਿਮਾ ਕਰਿਓ, ਉਹਨੇ ਤਿੰਨ ਪ੍ਰਮਾਣ ਦਿੱਤੇ ਬੜੇ ਸੋਹਣੇ। ਉਹ ਕਹਿੰਦਾ ਕਦੀ ਤੁਸੀਂ ਸ਼ੁੱਤਰ ਮੁਰਗ ਨੂੰ ਦੇਖੋ, ਉਹਦੀਆਂ ਲੱਤਾਂ ਵੀ ਲੰਬੇਰੀਆਂ ਨੇ ਅਤੇ ਉਹਦੇ ਖੰਭ ਵੀ ਬੜੇ ਵੱਡੇ ਨੇ, ਸ਼ੁੱਤਰ ਮੁਰਗ। ਪਰ ਕਦੀ ਅਸਮਾਨ ਵਿੱਚ ਉੱਡਦਾ ਦੇਖੇ? ਕਦੀ ਵੀ ਸ਼ੁੱਤਰ ਮੁਰਗ ਜਿਹੜਾ ਹੈ ਉਹ ਅਸਮਾਨ ਵਿੱਚ ਨਹੀਂ ਉੱਡੇਗਾ। ਉਹਦੇ ਖੰਭ ਭਾਵੇਂ ਜਿਤਨੇ ਮਰਜ਼ੀ ਵੱਡੇ ਹੋਣ ਪਰ ਉਹ ਧਰਤੀ ਜੋਗਾ ਹੀ ਹੈ, ਉਹਨੂੰ ਰੱਬ ਨੇ ਉੱਡਣ ਦੀ ਉਡਾਰੀ ਦੀ ਸਮਰੱਥਾ ਹੀ ਨਹੀਂ ਦਿੱਤੀ। ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹਦੇ ਖੰਭ ਨਹੀਂ, ਖੰਭ ਹੈਣ ਪਰ ਉੱਡ ਨਹੀਂ ਸਕਦਾ। ਮੈਂ ਦੂਸਰੀ ਬੇਨਤੀ ਕਰਾਂ, ਆ ਕੁੱਕੜੀ ਦੇਖੋ, ਮੁਰਗੀ ਹੈ ਅਤੇ ਉਹਨੂੰ ਵੀ ਰੱਬ ਨੇ ਖੰਭ ਦਿੱਤੇ ਨੇ, ਉਹ ਕਦੀ ਉਡਾਰੀ ਮਾਰਦੀ ਦੇਖੀ? ਜੇ ਕੁੱਕੜੀ ਮਾਨੋ ਉਡਾਰੀ ਮਾਰੇਗੀ ਵੀ ਤਾਂ ਬੜੀ ਭੱਦੀ ਜੀ ਭੈੜੀ ਜੀ ਉਡਾਰੀ ਮਾਰੇਗੀ, ਪਰਤ ਕੇ ਫਿਰ ਧਰਤੀ 'ਤੇ ਡਿੱਗ ਪੈਂਦੀ। ਪਰ ਬਾਸ ਉਕਾਬ ਰੱਬ ਨੇ ਉਹਨਾਂ ਨੂੰ ਵੀ ਖੰਭ ਦਿੱਤੇ ਨੇ, ਪਰ ਚੇਤੇ ਰੱਖਿਓ ਜਿਹੜੀ ਉਡਾਰੀ ਉਹਨਾਂ ਦੇ ਖੰਭਾਂ ਨੂੰ ਮਿਲ ਗਈ ਉਹ ਨਾ ਕੁੱਕੜੀ ਨੂੰ ਮਿਲੀ ਅਤੇ ਨਾ ਸ਼ੁੱਤਰ ਮੁਰਗ ਨੂੰ ਮਿਲੀ। ਇਹ ਤਿੰਨ ਉਦਾਹਰਨਾਂ ਕਿਉਂ ਨੇ? ਸਮਝਣ ਲਈ ਨੇ ਕਿ ਖੰਭ ਤਾਂ ਸ਼ੁੱਤਰ ਮੁਰਗ ਦੇ ਵੀ ਪਰ ਦੁੱਖ ਇਸ ਚੀਜ਼ ਦਾ ਉਹਦੇ ਕੋਲ ਉਡਾਰੀ ਕੋਈ ਨਹੀਂ। ਮਨੁੱਖਾਂ ਜਨਮ ਸਾਰਿਆਂ ਨੂੰ ਮਿਲਿਆ, ਉਹ ਸ਼ੁੱਤਰ ਮੁਰਗ ਸਿਰਫ ਧਰਤੀ 'ਤੇ ਦੌੜਦਾ, ਧਰਤੀ ਲਈ ਜੰਮਿਆ, ਧਰਤੀ 'ਤੇ ਹੀ ਮਰ ਗਿਆ, ਅਸਮਾਨ ਵਿੱਚ ਉੱਡਣਾ ਹੀ ਨਹੀਂ ਆਇਆ, ਜਾਮਾ ਇਨਸਾਨੀ ਸਾਰਿਆਂ ਨੂੰ ਮਿਲਿਆ, ਪਰ ਪਿਆਰਿਓ ਆਤਮਕ ਮੰਡਲ ਦੀ ਉਡਾਰੀ ਸਾਰਿਆਂ ਨੂੰ ਨਹੀਂ ਮਿਲੀ। ਕਈ ਤਾਂ ਸ਼ੁਤਰ ਮੁਰਗ ਦੀ ਤਰ੍ਹਾਂ ਧਰਤੀ 'ਤੇ ਜੰਮੇ, ਚਾਰ ਦਿਨ ਚਾਰ ਟਕੇ ਇਕੱਠੇ ਕੀਤੇ, ਦੁਨੀਆਂ ਵਿੱਚ ਵਾਹ 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 ਹੋਈ, ਬਸ ਸਾਰੀ ਜ਼ਿੰਦਗੀ ਧਰਤੀ ਲਈ ਜੀਏ ਅਤੇ ਧਰਤੀ ਉੱਤੇ ਹੀ ਮਰ ਕੇ ਕੂਚ ਕਰ ਗਏ। ਆਤਮਕ ਮੰਡਲ, ਆਤਮਕ ਜੀਵਨ, ਪਰਮਾਰਥ, ਵੈਰਾਗ, ਬਿਰਖਾ, ਪ੍ਰੀਤ, ਕਦੀ ਉਹ ਖਿਆਲ ਵੀ ਨਹੀਂ ਆਇਆ। ਪੈਦਾ ਹੋਣ ਦੀ ਤਾਂ ਦੂਰ ਦੀ ਗੱਲ। ਮੈਂ ਇੱਕ ਬੇਨਤੀ ਕਰਾਂ ਕਿ ਗੁਰੂ ਅਰਜਨ ਦੇਵ ਜੀ ਨੇ ਤਾਂ ਕਿਹਾ ਕਿ ਕਿੰਨੀ ਬਦਕਿਸਮਤੀ ਕਹੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਹੀ ਵਿਛੋੜਾ ਪੈ ਜਾਏ। ਇੱਕ ਤਾਂ ਰੱਬ ਦਾ ਵਿਛੋੜਾ, ਪ੍ਰੇਮ ਦਾ ਹੀ ਵਿਛੋੜਾ ਪੈ ਗਿਆ। ਵੈਸਾਖ ਧਿਰਨ ਕਿਉਂ ਵਾਂਢੀਆਂ, ਜਿੰਨਾ ਪ੍ਰੇਮ ਵਿਛੋ, ਬਸ ਪੈਦਾ ਹੋਏ, ਖਾ ਲਿਆ ਪੀ ਲਿਆ, ਬੱਚੇ ਪੈਦਾ ਹੋ ਗਏ, ਪੰਜ ਦਸ ਲੋਕਾਂ ਨੇ ਵਾਹ 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 ਕੀਤੀ, ਮਰ ਗਏ, ਅਖਬਾਰ 'ਚ ਇਸ਼ਤਿਹਾਰ ਲੱਗ ਗਿਆ, ਦੋ ਢਾਈ ਸੌ, ਦੋ ਢਾਈ ਹਜ਼ਾਰ, ਦਸ ਹਜ਼ਾਰ ਬੰਦਾ ਭੋਗ 'ਤੇ ਆਇਆ, ਬਸ ਇੰਨੀ ਕੁ ਜ਼ਿੰਦਗੀ ਜੀ ਕੇ ਗਿਆ ਬੰਦਾ। ਸ਼ੁਤਰ ਮੁਰਗ ਦੀ ਤਰ੍ਹਾਂ ਜੰਮਿਆ ਪਰ ਉੱਡਿਆ ਨਹੀਂ, ਖੰਭ ਜ਼ਰੂਰ ਸਨ ਪਰ ਦੂਸਰੀ ਉਡਾਰੀ ਕਹਿ ਕੁਕੜੀ ਦੀ ਤਰ੍ਹਾਂ। ਇਹ ਕਈ ਵਾਰੀ ਕੀ ਹੁੰਦਾ, ਬੰਦਾ ਪ੍ਰੇਮ ਵਾਲਾ ਸਾਹਿਤ ਪੜ੍ਹਦਾ ਨਾ, ਕੋਈ ਧਰਮ ਗ੍ਰੰਥ ਪੜ੍ਹੇ ਬੈਰਾਗ ਵਾਲਾ, ਅਤੇ ਅੰਦਰ ਥੋੜ੍ਹਾ ਜਿਹੀਆਂ ਅੱਖਾਂ ਛਲਕਦੀਆਂ, ਕਥਾ ਕੀਰਤਨ ਸੁਣੇ ਅਤੇ ਕਹਿੰਦਾ ਬੈਠਾ ਸੰਗਤ 'ਚ ਨਹੀਂ, ਅੱਜ ਤੋਂ ਬਾਅਦ ਆਪਾਂ ਨੇਮ ਬਣਾ ਲੈਣਾ, ਸਿਮਰਨ ਵੀ ਕਰਨਾ, ਸੇਵਾ ਵੀ ਕਰਨੀ। ਕੁੱਕੜੀ ਥੋੜ੍ਹਾ ਜਿਹੀ ਉਡਾਰੀ ਮਾਰਦੀ ਏ ਪਰ ਪਰਤ ਕੇ ਫਿਰ ਧਰਤੀ 'ਤੇ ਡਿੱਗ ਪੈਂਦੀ। ਬੰਦਾ ਦੋ ਕੁ ਦਿਨ ਹਿੰਮਤ ਕਰਕੇ ਚੱਲਦਾ, ਚਾਰ ਕੁ ਦਿਨਾਂ ਬਾਅਦ ਫਿਰ ਉੱਥੇ ਡਿੱਗ ਪੈਂਦਾ ਜਿੱਥੋਂ ਚੱਲਿਆ ਸੀ, ਉਹ ਕੁੱਕੜੀ ਦੀ ਉਡਾਰੀ ਹੋ ਗਈ। ਪਰ ਜਿਹੜੇ ਆਤਮਕ ਮੰਡਲਾਂ ਦੀ ਉਡਾਰੀ ਰੱਖਣ ਵਾਲੇ ਨੇ, ਉਹ ਬਾਜ ਅਤੇ ਉਕਾਬ ਦੀ ਤਰ੍ਹਾਂ ਨੇ। ਚੇਤੇ ਰੱਖਿਓ, ਇੱਕ ਵਾਰੀ ਉੱਡ ਗਏ ਅਤੇ ਅਸਮਾਨ ਦੇ ਸ਼ਿਖਰ 'ਚ ਉਡਾਰੀਆਂ ਮਾਰਦੇ ਨੇ। ਜਿਨ੍ਹਾਂ ਨੂੰ ਰੱਬ ਨੇ ਅੰਦਰ ਦੀ ਪ੍ਰੀਤ ਦੀ ਦਾਤ ਦੇ ਦਿੱਤੀ, ਸੱਚ ਇਵੇਂ ਉਹ ਆਤਮਕ ਮੰਡਲਾਂ ਵਿੱਚ ਉਡਾਰੀਆਂ ਮਾਰਦੇ ਨੇ, ਉਹਨਾਂ ਦਾ ਅੰਦਰ ਦੀ ਪ੍ਰੀਤ ਦਾ ਕੋਈ ਥਾਂ ਵੀ ਨਹੀਂ ਪਾ ਸਕਦਾ। ਹਜ਼ੂਰ ਨੇ ਤੁਸੀਂ ਬੇਨਤੀ ਸੁਣਿਓ ਮੇਰੀ ਧਿਆਨ ਨਾਲ, ਜੋ ਮੈਂ ਅਰਜ਼ ਕਰਨੀ ਚਾਹੁੰਦਾ, ਸਿਰਫ ਇੱਕ ਮੈਂ ਆਪਣੇ ਮਨ ਨੂੰ ਵੀ ਨਾਲ ਸਮਝਾਉਣ ਦੇ, ਕਿਉਂਕਿ ਕਥਾ ਦਾ ਮਤਲਬ ਇਹ ਨਹੀਂ ਕਿ ਅਸੀਂ ਬੈਠਿਆ ਹੋਇਆਂ ਅਤੇ ਹੁਕਮ ਝਾੜੀ ਜਾਈਏ। ਕਥਾ ਦਾ ਮਤਲਬ ਇਹ ਵੇ ਕਿ ਕਿਤੇ ਸਾਡਾ ਮਨਵਾ ਵੀ ਪਿਘਲ ਜਾਏ, ਕਿਤੇ ਇਹਨੂੰ ਵੀ ਜਾਗਣ ਦੀ ਜਾਚ ਆ ਜਾਏ। ਗੁਰੂ ਰਾਮਦਾਸ ਜੀ ਨੇ ਤਾਂ ਬਾਣੀ ਪੜ੍ਹਨ ਦੀ ਇੱਕ ਜੁਗਤ ਦੱਸੀ, ਉਹਨਾਂ ਦੀ ਰਚਨਾ ਵਿੱਚ ਕਹਿ ਜੀਵਨ ਵਿੱਚ ਕੁਝ ਸਿੱਖ ਆਏ। ਸਿਰ ਮੈਂ ਸੰਖੇਪ ਜੀ ਇਹ ਨਹੀਂ ਕਿ ਮੈਂ ਕਹਾਣੀ ਕੁਛ ਸੁਣਾਉਣ ਲੱਗਾ, ਉਹ ਕਹਿੰਦੇ ਨੇ ਮਹਾਰਾਜ ਨਾਮ ਦਾ ਰਸ ਕਿਵੇਂ ਆਏ ਕਰੇ, ਸ਼ਬਦ ਪੜ੍ਹ ਕੇ ਪਿਆਰ ਕਿਵੇਂ ਪੈਦਾ ਹੋਵੇ। ਅਤੇ ਗੁਰੂ ਰਾਮਦਾਸ ਕਹਿੰਦੇ ਨੇ ਇੱਕ ਤਾਂ ਆਪਣਾ ਨੇਮ ਨਾ ਛੱਡੋ। ਜਿਸ ਬੰਦੇ ਨੇ ਨਿਤਨੇਮ ਛੱਡ ਦਿੱਤਾ, ਅੱਜ ਮੈਂ ਇਹ ਗੱਲ ਲਾਈਵ ਵੀ ਕਹਿਣੀ ਚਾਹਾਂਗਾ ਕਿ ਸਾਡੇ ਵਿੱਚ ਇੱਕ ਗੱਲ ਅੱਜ ਪ੍ਰਚਲਿਤ ਕੀਤੀ ਜਾ ਰਹੀ ਹੈ ਕਿ ਨਿਤਨੇਮ ਦਾ ਫਾਇਦਾ ਕੀ ਹੈ। ਦੋ ਗੱਲਾਂ ਨੇ, ਇੱਕ ਤਾਂ ਕਹਿ ਰਿਹਾ ਇਕੱਲਾ ਵਾਹਿਗੁਰੂ ਜਪੋ ਬਾਣੀ ਪੜ੍ਹਨ ਦਾ ਕੀ ਲਾਭ, ਅਤੇ ਦੂਜਾ ਕਹਿ ਰਿਹਾ ਨਿਤਨੇਮ ਹੁੰਦੇ ਹੀ ਕੁਝ ਨਹੀਂ, ਕੀ ਕਰਨਾ ਰੋਜ਼ ਨਿਤਨੇਮ ਕਰਕੇ। ਦੋਨੋਂ ਤੋੜਨ ਵਾਲੇ ਪਾਸੇ ਜੁੜੇ ਹੋਏ ਨਹੀਂ। ਪਿਆਰਿਓ, ਨੇਮ ਕੀ ਪ੍ਰੇਮ ਕਹੇ, ਪ੍ਰੇਮ ਕੀ ਨੇਮ ਕਹੇ। ਜਿਸ ਬੰਦੇ ਦੀ ਜ਼ਿੰਦਗੀ ਵਿੱਚੋਂ ਨੇਮ ਟੁੱਟ ਗਿਆ ਉਹਦਾ ਪ੍ਰੇਮ ਟੁੱਟ ਗਿਆ, ਅਤੇ ਜਿਸ ਬੰਦੇ ਦਾ ਪ੍ਰੇਮ ਟੁੱਟ ਗਿਆ ਉਹਦਾ ਗੁਰੂ ਨਾਲੋਂ ਸੰਬੰਧ ਸਦਾ ਲਈ ਟੁੱਟ ਗਿਆ। ਨੇਮ, ਗੁਰੂ ਰਾਮਦਾਸ ਜੀ ਨੂੰ ਪੁੱਛੋ ਨੇਮ ਕੀ ਹੈ। ਮੈਂ ਇੱਕ ਉਹਨਾਂ ਦਾ ਪਵਿੱਤਰ ਬਚਨ ਜ਼ਰੂਰ ਸੁਣਾ ਦਿਆਂਗਾ। ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਸਿੱਖ ਨਿਤਨੇਮੀ ਹੈ ਨਾ, ਝੱਖੜ ਝਾਂਗੀ ਮੀਂਹ ਵਰਸ਼ਾ, ਇਵੇਂ ਗੁਰੂ ਰਾਮਦਾਸ ਦੇ ਸਿੱਖ ਦਾ ਨਿਤਨੇਮ, ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ, ਨਾ ਉਹਨੂੰ ਬਾਹਰ ਦਾ ਝੱਖੜ ਰੋਕ ਸਕਦਾ, ਅਤੇ ਨਾ ਚੁੰਚ ਗਿਆਨੀਆਂ ਦੇ ਤਰਕ ਵਾਲੇ ਗਿਆਨ ਦਾ ਝੱਖੜ ਰੋਕ ਸਕਦਾ। ਨਿਤਨੇਮੀ ਜਿਹੜਾ ਉਹ ਆਪਣੇ ਗੁਰੂ ਦੇ ਦਰ 'ਤੇ ਜ਼ਰੂਰ ਪਹੁੰਚਦਾ। ਝੱਖੜ ਝਾਂਗੀ ਮੀਂਹ ਵਰਸੈ, ਵੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਗੋ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਜਿਉਂ ਪ੍ਰਾਣੀ ਜਲ ਬਿਨ ਕਹਿ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਗੁਰੂ ਰਾਮਦਾਸ ਕਹਿੰਦੇ ਨੇ ਰੋਜ਼ ਨੇਮ ਨਿਭਾਓ। ਅਤੇ ਅੱਗੋਂ ਸਵਾਲ ਉੱਠਿਆ, ਮਹਾਰਾਜ ਰੋਜ਼ ਰੋਜ਼? ਹਾਂ, ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੂੰ ਰਸ ਆ ਜਾਏ ਉਹਨਾਂ ਨੂੰ ਪੁੱਛ ਕੇ ਦੇਖੋ ਜਪਜੀ ਸਾਹਿਬ ਦੀਆਂ 38 ਪੌੜੀਆਂ ਦਾ ਸਵਾਦ ਕੀ ਹੈ। ਉਹਨਾਂ ਨੂੰ ਪੁੱਛ ਕੇ ਦੇਖੋ ਜਦੋਂ ਇਹਨਾਂ ਤੁਕਾਂ ਦਾ ਪਾਠ ਕਰਦੇ ਨੇ ਪ੍ਰੇਮ 'ਚ ਭਿੱਜ ਕੇ, ਗੁਰਾ ਇੱਕ ਦੇਹ ਬੁਝਾਈ, ਅਤੇ ਕਿੰਨਾ ਸਮਾਂ ਰੋ ਕੇ ਕਹੀ ਜਾਂਦੇ ਨੇ ਸਤਿਗੁਰੂ ਇੱਕ ਕਿਰਪਾ ਕਰ, ਸਭ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਮੈਨੂੰ ਵਿਸਰ ਨਾ ਜਾਏ। ਕਿੰਨਾ ਆਨੰਦ ਹੈ ਇਹਦੇ ਵਿੱਚ। ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਦੋਂ ਇਸ ਤੁਕ 'ਤੇ ਪਹੁੰਚਦੇ ਨੇ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਕਿੰਨਾ ਸਵਾਦ ਆਵੇਗਾ ਇਸ ਤੁਕ ਨੂੰ ਪੜ੍ਹ ਕੇ। ਜਦੋਂ ਵਾਰ ਵਾਰ ਇਸ ਤੁਕ ਨੂੰ ਪੜ੍ਹਿਆ ਜਾਏ ਤਾਂ ਮੇਰਾ ਖਿਆਲ ਇਹ ਤੁਕ ਸਾਡੇ ਅੰਦਰ ਅਹਿਸਾਸ ਪੈਦਾ ਕਰੇਗੀ ਕਿ ਮੈਂ ਔਗਣਾਂ ਨਾਲ ਭਰਿਆ ਵਾਂ, ਪਰਮਾਤਮਾ ਗੁਣਵਾਨ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਕੋਈ। ਅਰਜ਼ ਕਰਾਂ ਹਜ਼ੂਰ, ਕਹਿੰਦੇ ਨੇ ਭਾਈ ਕਿ ਕੀ ਅਸੀਂ ਜੇ ਬੰਦਗੀ ਦਾ ਨੇਮ ਛੱਡਣ ਲੱਗ ਪਏ, ਆਤਮਕ ਤਰੱਕੀ ਕਿਵੇਂ ਹੋਵੇਗੀ, ਮਿਲਾਪ ਕਿਵੇਂ ਹੋਵੇਗਾ। ਮਹਾਰਾਜ ਰੋਜ਼ ਰੋਜ਼ ਇੱਕ ਕੰਮ ਕਰੀਏ। ਦੇਖੋ ਸਤਿਗੁਰੂ ਪ੍ਰਮਾਣ ਕੀ ਦਿੰਦੇ ਨੇ, ਕਹਿੰਦੇ ਨੇ ਇੱਕ ਦੁਕਾਨਦਾਰ, ਉਹਦੀ ਗੱਦੀ 4-5 ਫੁੱਟ ਦੀ ਉਹਦੀ ਥਾਂ ਹੈ। ਕਈਆਂ ਦੀ ਤਾਂ ਦੁਕਾਨ ਹੀ 4-5 ਫੁੱਟ 'ਚ ਹੁੰਦੀ ਹੈ ਅਤੇ 2-2.5 ਫੁੱਟ 'ਚ ਸਾਰਾ ਦਿਨ ਉੱਥੇ ਬੈਠੇ ਰਹਿੰਦੇ। ਉਹਨੂੰ ਪੁੱਛ ਕੇ ਦੇਖੋ ਵੀ ਤੂੰ ਰੋਜ਼ ਦੁਕਾਨ ਦੀ ਗੱਦੀ 'ਤੇ ਆ ਕੇ ਬਹਿੰਦਾ, ਤੇਰਾ ਦਿਲ ਨਹੀਂ ਅੱਕਦਾ, ਰੋਜ਼ ਰੋਜ਼ ਕਿਉਂ ਦੁਕਾਨ 'ਤੇ ਆਉਂਦਾ। ਉਹ ਕਹਿੰਦਾ ਜੇ ਰੋਜ਼ ਦੁਕਾਨ 'ਤੇ ਨਾ ਆਇਆ ਤਾਂ ਮੇਰੀ ਘਰ ਦੀ ਲੋੜ ਕਿਵੇਂ ਪੂਰੀ ਹੋਵੇਗੀ, ਪੇਟ ਕਿਵੇਂ ਭਰੇਗਾ। ਮੈਨੂੰ ਰੋਜ਼ ਆਵਾਂਗਾ ਅਤੇ ਮੇਰਾ ਘਰ ਤਾਂ ਚੱਲੇਗਾ। ਜ਼ਿਮੀਂਦਾਰ ਰੋਜ਼ ਖੇਤਾਂ ਵਿੱਚ ਜਾਂਦਾ, ਸੱਪ ਦੀਆਂ ਸਿਰੀਆਂ 'ਤੇ ਪੈਰ ਰੱਖਦਾ, ਰਾਤ ਨੂੰ ਕੱਕਰ ਵਿੱਚ ਪਾਣੀ ਲਾਉਂਦਾ। ਜਿਹਨੂੰ ਪੁੱਛੀਏ ਤੂੰ ਰੋਜ਼ ਰੋਜ਼ ਕਿਉਂ ਖੇਤਾਂ ਵਿੱਚ ਜਾਂਦਾ, ਉਹ ਕਹਿੰਦਾ ਜੇ ਖੇਤ ਵਿੱਚ ਰੋਜ਼ ਨਹੀਂ ਜਾਵਾਂਗਾ ਤਾਂ ਮੇਰੇ ਘਰ ਵਿੱਚ ਅਨਾਜ ਕਿਵੇਂ ਆਵੇਗਾ। ਇੱਕ ਨੌਕਰੀ ਕਰਨ ਵਾਲਾ ਵੀਰ ਰੋਜ਼ ਨੌਕਰੀ ਕਰਨ ਲਈ ਜਾਂਦਾ, ਜਿਹਨੂੰ ਕਹੀਏ ਰੋਜ਼ ਨੌਕਰੀ ਦਾ ਫਾਇਦਾ ਕੀ, ਉਹ ਕਹਿੰਦਾ ਜੇ ਰੋਜ਼ ਨੌਕਰੀ ਨਾ ਕੀਤੀ ਤਾਂ ਮੇਰੀ ਰੋਟੀ ਕਿਵੇਂ ਚੱਲੇਗੀ। ਪਿਆਰਿਓ ਜੇ ਲੋੜ ਮਹਿਸੂਸ ਹੋ ਜਾਏ ਤਾਂ ਬੰਦਾ ਦੁਕਾਨ 'ਤੇ ਰੋਜ਼ ਪਹੁੰਚਦਾ, ਦਫ਼ਤਰ ਰੋਜ਼ ਪਹੁੰਚਦਾ, ਖੇਤਾਂ ਵਿੱਚ ਰੋਜ਼ ਪਹੁੰਚਦਾ, ਦਿਹਾੜੀ ਕਰਨ ਵਾਲਾ ਰੋਜ਼ ਸਿਰ 'ਤੇ ਟੋਕਰੀਆਂ ਚੁੱਕਦਾ। ਅਤੇ ਜਿੱਦਣ ਆਤਮਾ ਦੀ ਲੋੜ ਬਾਣੀ ਭਾਸਣ ਲੱਗ ਪੈਗੀ ਉਦਣ ਸਿੱਖ ਤਰਕ ਨਹੀਂ ਕਰੇਗਾ, ਲੋੜ ਨੂੰ ਮੁੱਖ ਰੱਖ ਕੇ ਰੋਜ਼ ਗੁਰੂ ਦੀ ਬਾਣੀ ਦਾ ਪਾਠ ਕਰੇ, ਰੋਜ਼ ਉਹ ਆਪਣਾ ਨੇਮ ਨਿਭਾਏਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਹ ਵੈਸੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੀਆਂ ਤੁਕਾਂ ਨੇ। ਗੁਰੂ ਰਾਮਦਾਸ ਉਪਦੇਸ਼ ਕਰਦੇ ਨੇ ਅਤੇ ਐਸੇ ਧਰਤੀ 'ਤੇ ਜਿੱਥੇ ਤੁਸੀਂ ਬੈਠੇ ਹੋ ਇੱਥੇ ਸਿੱਖ ਬੇਨਤੀ ਕਰਦੇ ਨੇ ਅਤੇ ਗੁਰੂ ਰਾਮਦਾਸ ਫੁਰਮਾਉਂਦੇ ਨੇ ਕਿ ਜਿਮ ਨਿਸ ਦਿਨ ਕਰ ਕਾਜ ਸੁਧਾਰੇ, ਜਿਵੇਂ ਦਿਨ ਰਾਤ ਆਪਣੇ ਘਰ ਦੇ ਕੰਮ ਕਰ ਦੇਖੋ, ਤਿਆਗੈ ਕਬੂ ਨਾ ਲਾਗੈ ਪਿਆਰੇ। ਕਦੀ ਘਰ ਦੇ ਕੰਮ ਬੰਦਾ ਤਿਆਗਣ ਨੂੰ ਤਿਆਰ ਹੈ, ਤਥਾ ਪਿਆਰ ਧਰੋ ਗੁਰਬਾਨੀ ਸਿੱਖੋ, ਇਸੇ ਤਰ੍ਹਾਂ ਗੁਰੂ ਕੀ ਬਾਣੀ ਨੂੰ ਪਿਆਰ ਕਰੋ। ਮੈਂ ਅਰਜ਼ ਕਰਾਂਗਾ ਆਉਣ ਵਾਲੇ ਦਿਨਾਂ 'ਚ ਆ ਸਿੱਖ ਦੀ ਪਹਿਲੀ ਰਹਿਤ ਮਰਿਆਦਾ, ਪਹਿਲੀ ਸ਼ਬਦ ਮੈਂ ਤਾਂ ਵਰਤਿਆ, ਸਮੇਂ ਨਾਲ ਰਹਿਤ ਮਰਿਆਦਾ ਵੀ ਤਬਦੀਲ ਵੀ ਹੋਈ, ਤਬਦੀਲੀਆਂ ਵੀ ਖੁੰਦੀਆਂ ਰਹੀਆਂ, ਵਕਤ ਨਾਲ ਸਿੱਖ ਦੀ ਰਹਿਤ ਜੁੜਦੀ ਗਈ। ਸਿੱਖ ਦੇ ਆਤਮਕ ਜੀਵਨ ਦੀ ਪਹਿਲੀ ਰਹਿਤ ਮੇਰੇ ਧੰਨ ਗੁਰੂ ਰਾਮਦਾਸ ਨੇ ਆਪਣੀ ਪਵਿੱਤਰ ਬਾਣੀ ਵਿੱਚ ਉਚਾਰਨ ਕੀਤੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਉਹ ਕੀ ਹੈ? ਸਾਡੀ ਆਤਮਕ ਰਹਿਤ। ਮੈਂ ਆਤਮਕ ਸ਼ਬਦ ਤਾਂ ਵਰਤਿਆ, ਉਹਦੇ ਵਿੱਚ ਬਾਹਰ ਦੀ ਕਿਰਤ ਦਾ ਕੋਈ ਜ਼ਿਕਰ ਨਹੀਂ। ਇਹ ਆਉਣ ਵਾਲੇ ਦਿਨਾਂ 'ਚ ਆਪਾਂ ਜ਼ਰੂਰ ਦੇਖਾਂਗੇ। ਸਤਿਗੁਰੂ ਕਹਿੰਦੇ ਨੇ ਜਿਮ ਨਿਸ ਦਿਨ ਕਰ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾਂ ਪਿਆਰ ਧਰੋ ਗੁਰਬਾਨੀ, ਪੜ੍ਹਨ ਸੁਣ ਕੀ ਰੁਚ ਮਨ ਠਾਨੀ, ਧਰਿਓ ਅਰਥ ਜੋ ਸ਼ਬਦ ਮਝਾਰਾਂ, ਬਾਰ ਬਾਰ ਉਰ ਕਰੋ ਵਿਚਾਰਾਂ, ਕਿਆ ਗੁਰ ਕਹੇ ਕਰੈ ਹਮ ਕਹਾਂ। ਮੈਂ ਤਾਂ ਇਹ ਤੁਕ ਲਈਏ ਕਿ ਗੁਰੂ ਰਾਮਦਾਸ ਆਪ ਤਾਂ ਜ ਕਹਿ ਰਹੇ ਹੋ, ਪ੍ਰਭੂ ਅਸੀਂ ਚਾਤਰਕ ਹਾਂ, ਤੇਰਾ ਨਾਮ ਸਵਾਂਤੀ ਬੂੰਦ ਕਹਿ, ਇੱਕ ਕਿਰਪਾ ਕਰੋ ਸਾਨੂੰ ਚਾਤਰਕ ਅਵਸਥਾ ਦਾ ਅਹਿਸਾਸ ਕਰਾ ਦਿਓ। ਸੱਚੀ ਮੁੱਚੀ ਅਸੀਂ ਪ੍ਰੈਕਟੀਕਲ ਤੌਰ 'ਤੇ ਨੂੰ ਜੀ ਸਕੀਏ। ਮਹਾਰਾਜ ਕਹਿੰਦੇ ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾਂ, ਕਿਆ ਗੁਰ ਕਹੇ ਕਰੈ ਖਮ ਕਹਾਂ, ਸਨੈ ਸਨੈ ਮਨ ਮੋਰੋ ਮਹਾ। ਇੱਕ ਦਿਨ ਸ਼ਬਦ ਵਿਚਾਰਦਿਆਂ ਨਾ ਮੁੜਨ ਵਾਲਾ ਮਨ ਵੀ ਮੁੜ ਜਾਏਗਾ। ਆਓ ਧੰਨ ਗੁਰੂ ਰਾਮਦਾਸ ਜੀ ਦੇ ਸ਼ਬਦ ਦੀਆਂ ਪਹਿਲੀਆਂ ਤੁਕਾਂ ਤੋਂ ਫਿਰ ਆਪਾਂ ਹਜ਼ੂਰ ਦੇ ਇਸ ਸ਼ਬਦ ਦੇ ਅਰਥ ਵਿੱਚੋਂ ਕੋਈ ਦਾਸ ਹੋਰ ਪ੍ਰਮਾਣ ਅਰਜ਼ ਕਰੇਗਾ।
ਹਰ ਹਰ ਬੂੰਦ ਭਏ ਹਰ ਸੁਆਮੀ,
ਹਰ ਹਰ ਬੂੰਦ ਭਏ ਹਰ ਸੁਆਮੀ, ਇਹਦੇ ਅਰਥ ਕਰਾਂਗੇ ਹੇ ਸੁਆਮੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਹੇ ਮੇਰੇ ਮਨ ਨੂੰ ਮੋਹਣ ਵਾਲੇ ਮੇਰੇ ਪ੍ਰਭੂ ਜੀ, ਆਪ ਜੀ ਤਾਂ ਇੱਕ ਸਵਾਂਤੀ ਬੂੰਦ ਦੀ ਤਰ੍ਹਾਂ ਪ੍ਰਭੂ आप तो एक नक्षत्री बूंदी तरह हो।
हम चात्रिक बिलल बिललाती,
हम चात्रिक बिलल बिललाती। हे प्रभु, असी चात्रक दी तरह विलकने पए खां। चात्रक दा विरलाप चेते रखियो, सुनिया नहीं जा सकदा। भाई कश्मीर शेर सिंह कश्मीर वाले होए ने डॉक्टर शेर सिंह, उन्होंने एक गल लिखी। वह कहिंदे ने मैं पपीए नू सुनिया बोलदे नू, चात्रक दी दर्द भरी आवाज सुनी। बस इन्नी को गल उन्हां इशारे मात्र कही। कहिंदे ने उहदी आवाज विच इन्ना दर्द सी कि जिवें जवान पुत्र दी अर्थी कोल एक मां विलकदी कहे, सच एवें चात्रक दे अंदर भी इन्नी दर्द भरिया विरलाप सी। किन्ना को दर्द होवेगा। गुरु रामदास कहिंदे ने प्रभु हम चात्रक बिलल बिललाती, असी चात्रक दी तरह विरलाप कर रहे हां, उच्ची उच्ची पुकार रहे हां।
हर हर कृपा करहो प्रभ अपनी,
हे प्रभु साडे ते कृपा करो। साडे गुण नहीं इस नाम बूंद नू चखण वाले, साडे कर्म नहीं चखण वाले, हां तेरी कृपा हो जाए ते दात मिल जाए। हे खरी प्रभु तुसी साडे ते कृपा करो, मेहर करो, अपनी प्रसाद वरतावो।
मुख देवा हर निम खाती,
मुख देवो हर निम खाती। निमक दा अर्थ हुंदा थोड़ा, इत्थे समा नहीं अर्थ करांगे निमक, इत्थे अर्थ करांगे थोड़ी जितनी। हे प्रभु एक कृपा करो कि तुसी साडे मुख दे विच थोड़ी तो थोड़ी अपने नाम दी बूंदी दे दियो। भाई साहब भाई गुरदास साहब उन्होंने एक वचन कहा है, कहिंदे ने गुरु नानक साहब दी जदो संगत जिवें बैठी हो ना आप जी, जदों कीर्तन हुंदा है, कहिंदे ने गुरु नानक साहब दा दरबार सजदा है। शब्द ध्यान नाल सुनियो, कहिंदे ने जिवें बादशाह दा दरबार सजदा है ते उस वक्त सुराई लै के साकी आ जांदा है, प्याले भर भर के वंडदा पिया है। साकी वैसे शब्द जिहड़ा है ना वह शराब वरताण वाले लई है, पर इत्थे असीं भाव अर्थ लाँगे भाई साहब की रचना विच्चों। कहिंदे ने बादशाह की मजलस लगी है ते साकी आया, वह प्याले भर भर के देंदा है, ते कहिंदे ने बादशाह की मजलस विच प्याले पीण वालियां की बुद्धि मारी जाती है, पर मेरे गुरु नानक का दरबार सजदा है ते मेरा गुरु नाम अमृत की एक सुराई लैके आया है। कहन लगे वो साकी बन के खुद पिलांदा जिहड़े संगत विच कीर्तन विच जुड़ जांदे ने। कहिंदे ने हे मेरे मालक एक कृपा कर, मैं प्याले जोगा नहीं, जिस प्याले विच तुसी नाम अमृत पीता है मैनू उस प्याले की बची हुई एक बूंद ही दे दे। उस बूंद विच्चों रस मेरी जिंदगी का बन जाएगा। भाई साहब ने लिखिया है कि पातशाह की मजलस है पिरम प्याला पीवन भारी, साकी होए पिलावना उलस प्याले खरी खुमारी। हे गुरु नानक साहब कृपा करो अपने घरों एक थोड़ी जी, ज्यादी नहीं, एक निमक रती कुछ नहीं, एक बूंद साडे मूँह विच टिका देव। गुरु रामदास अज तरला लै रहे ने ते इउं कहां सानू समझाण लई कि प्रभु दे चरणा च करो अरदास। कल सतगुरु दा पुरब है गुरमुखो, अज नगर कीर्तन निकलना है, इत्थे रात नूं इसे दरबार विच राग दरबार सजने ने। कल तक अपने अंदर दी तैयारी करिए, इनू केवल कथा दे रूप च गल्लां ना समझो, मेरी बेनती जी। भांडियां विच खलो के भांडे मांझ, परकर्मा विच बैठ के पुकार के कल अमृत वेले गुरु रामदास ने बख्शां वंडणियां ने, तेनू चात्रक बंदी जांच आ जाए ते गुरु रामदास तेरे मुख विच नाम अमृत दी बूंद टिका दे। अपने अंदर नू तैयार कर, किते तेरे अंदर वो अवस्था बने। सतगुरु कहिंदे ने एक कृपा करो मेरे मालक, मैनू एक अद्धी तो अद्धी बूंद मेरे मुख विच टिका देवो।
हर बिना रह ना सको एक राती,
हर बिन रह ना सकूं एक राती। एदा पाठ राती नहीं करना, राती पाठ करांगे ते दिन दा विपरीत रात बनेगा। ये शब्द बनिया रत्ती तो, थोड़ा जिन्ना, राती मतलब थोड़ा जिन्ना। हर बिन रह ना सकूं एक राती, हे प्रभु मैं तेरे तो बिना एक थोड़ा जा समा भी नहीं रह सकता। क्यों जी? कहन लगे मेरी अवस्था बन गई है, जो मछली बिन पानी है क्यों जीवन पावे, बूंद विखूना चात्री को क्यों कर तृप्तावे, नाथ कुरंग कै बेदिया सनमुख उठतावे, पवर लोभी कुसम बास का मिल आप बंधावे, किवें रहमा मेरे मालक, मेरा मन लोचा गुर दर्शन ताई, बिलप करे चात्र की न्याय, एक घड़ी दिन समोको बहुत दिहारे, मन ना रहे कैसे मिलो प्यारे। ये थोड़े जे वैसे गुरु अर्जुन देव जी दे बचन, एक घड़ी दिन जे दिन विच एक घड़ी तू भुल जावे ते इंज लगदा पता नहीं किन्निया कु दिहाड़ियां हो गई, किन्ने कु दिन लंघ चुके, एक घड़ी दिन समोको बहुत दिहारे, मन ना रहे कैसे मिलो प्यारे, एक पल दिन समोको कबहू ना बिहावे, दिन दा एक पल भी मैं तेरे तो बिना रह नहीं सकता, एक पल दिन समोको कबहू ना बिहावे, दर्शन की मन आस कनेरी, कोई ऐसा संत तन गुरु रामदास जैसा, कोई ऐसा संत मोको पिरे मिलावे, चार पहर चो जुगे समाने, रहन भई तब अंत ना जाने, तेरे तो एक खिन भी मैं बिना रह नहीं सकता। मैनु एक गल श्रीमान भाई साहब भाई वीर सिंह नाम रस गुरमुख प्यारे उन्हां दी रचना विचों याद आउंदी है, वो कहिंदे ने जदों प्यारे नाल मुहब्बत होवे कदियां अखां तो प्यारा दूर ना जाए, ये भी बाणी विच आउंदा है, याद रखियो ये अत कथनी नहीं, ते मैं एक बेनती करांगा, ये मेरा प्रकरणी वैसे जे किते हुक्म आया तो जरूर खुल के विचार करांगे, हर सिख अपना साधारण पाठ जरूर करे, जिन्हों आप सहज पाठ कहने, श्री अकाल तख्त साहब की मर्यादा विच मद कह साधारण पाठ करे, कला किसे नू सुन के नहीं, अखबार विचों लेख पढ़ के नहीं, मैगजीना विचों चार विद्वाना दे लेख पढ़ के नहीं, चंगी गल कह चलन दा एक उपराला है, पर जे गुरमत नू सीखना चाहने आ ते खुद गुरु ग्रंथ साहब की बाणी का पाठ करिए, काली क्यों करनी है, रस लै लै के पाठ करिए, जदों प्यारे नाल प्यार होवे ते कदियां अखां तो प्यारा दूर ना जाए। गुरु अर्जुन देव जी ने तो इतों तक ख्याल दिता, कहिंदे ने ओ मालक प्रौणा घर विच आए ते लोग साफ चादरां विछांदे ने, तू एक वारी मेरे घर विच आ तां सही, मैं अपनियां अखां दे पलकां तेरे वास्ते, अखां दियां पुतलियां मैं बिस्तरा बना के तेरे वास्ते विछा दियां। सतगुरु दे बचन ने असी पढ़ने, गुरुदेव दी जे अमृत बोल हजूर कहिंदे ने कि हे प्रभु देखण को मुश्ताक, मुख कजेहा तौ धनी, फिरदा किता खाल जा डिठम ता मन त्रापिया। इहदे विच शलोक हुंदा मूह थियाऊ सेज, मैं अपने आप नूं सेज बना दिता है, नैणा पिरी विछावना, अपनियां अखां दियां पुतलां मैं पुतलियां बिस्तरा बना के विछा दित्तियां ने, जे देखा एक वार सुख किमा हूं बारे, जे प्यारे नाल प्यार होवे ओ अखां तो किते दूर ना जाए, जे मान लो किते अवस्था धुंधली दिसे ओ अखां तो दूर चला जाए, ओदी शकल साढ़े अंदरों किते दूर ना जाए, ते जिस दिन ओदी शकल ओदी सूरत साढ़े अंदरों चली जाए, अरदास करो कि ओदा नाम साडी जीव तो ना जाए, ते जितन प्यारे दा नाम भुल जाए उदन फिर जीण दा लाभ की है। भाई साहब कहिंदे उदन तां जिंद कढ़ लै जिदन तेरा नाम भुल जाणा। भाई साहब दी रचना विच कहे कि लगे प्यार तां प्यारड़ा पास वसे, श्रीमान भाई वीर सिंह लगे प्यार तां प्यारड़ा पास वसे, कदी अखियां तो ना होए ओले, कदी अखियां तो जे होए ओले, सूरत उस दी दिलों ना होए ओले, सूरत उस दी दिलों जे होए ओले, नाम जीव तो कदे ना होए ओले, नाम जीव तो कदे जे होए ओले, सुरत दे तो तछाला तद होए ओले। गुरु रामदास कहिंदे ने मालिक मैं नहीं रह सकदा, मेरे तो एक रत्ती भर समा तेरे तो बिना कहें किवें रवांगा, अज ना सुती कंत स्यों अंग मुड़े मुड़ जाए, जाए पुछो डुहागनी तुम क्यों रहन विखाए। हजूर कहिंदे ने प्रभु तेरे तो एक रत्ती जिन्ना समा मैं बिछड़ के नहीं रह सकता,
ज्यों बिन अमला अमली मर जाई है।
कहन लगे क्यों नहीं रह सकते नाम तो बिना, सारी दुनिया तुरी फिर दी। कहन लगे नहीं, एक अमली नू अमल लग जाए ਅਫੀਮਚੀ ਨੂੰ ਫੀਮ ਖਾਣ ਦੀ ਲੱਤ ਬਣ ਜਾਏ, ਆਦਤ ਬਣ ਜਾਏ। ਸੱਚੀ ਗੱਲ ਜੇ ਅਮਲੀ ਤਾਂ ਆਪਣੇ ਘਰ ਦੇ ਭਾਂਡੇ ਵੇਚ ਕੇ ਵੀ ਅਮਲ ਖਾ ਜਾਂਦੇ। ਇਹਨੂੰ ਥੋੜ੍ਹਾ ਜਿਹਾ ਇੱਕ ਪੱਖ ਲੈਣਾ, ਉਦਾਹਰਣ ਦਾ ਮੇਰੇ ਕੋਲ ਸਮਾਂ ਉਤਨਾ ਕੁ ਹੈ ਕਿ ਇਹਦਾ ਅਰਥ ਸਿਰਫ ਇੱਕ ਲਗਨ ਵੱਲ ਲੈਣਾ ਹੈ, ਇਹਦਾ ਅਰਥ ਇੱਕ ਰੁਚੀ ਵੱਲ ਲੈਣਾ ਹੈ। ਅਮਲੀ ਨੂੰ ਅਮਲ ਨਾ ਮਿਲੇ, ਸੱਚ ਇਹ ਵੀ ਤੜਪਦਾ ਹੈ। ਕਦੀ ਅਮਲੀ ਦਾ ਹਾਲ ਦੇਖੋ ਤੁਸੀਂ, ਜਿਸ ਬੰਦੇ ਦਾ ਅਮਲ ਛਡਾਉਣਾ ਚਾਹੋ ਉਹਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਸਾਰੀ ਸਾਰੀ ਰਾਤ ਰੋਈ ਜਾਂਦਾ। ਕਦੀ ਕਹਿੰਦਾ ਮੇਰੇ ਕਲੇਜੇ ਵਿੱਚ ਵਲੇਟ ਪੈ ਗਏ, ਕਦੀ ਉਹ ਕਹਿੰਦਾ ਮੇਰੀਆਂ ਲੱਤਾਂ 'ਚ ਪੀੜ ਨਹੀਂ ਜੇ ਜਾਂਦੀ, ਕਦੀ ਕਹਿੰਦਾ ਮੇਰੇ ਸਿਰ ਦਾ ਮੰਦਾ ਖਾਲ। ਇੱਕ ਅਮਲੀ ਨੂੰ ਅਮਲ ਨਾ ਮਿਲੇ ਉਹਦਾ ਖਾਲ ਬੜਾ ਮੰਦਾ ਹੁੰਦਾ। ਮਾਲਕਾ ਜੇ ਤੇਰੇ ਨਾਮ ਦੀ ਬੂੰਦ ਨਾ ਮਿਲੀ ਤਾਂ ਮੇਰੀ ਖਾਲਤ ਅਮਲੀ ਵਰਗੀ ਬਣ ਜਾਏ, ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਅਮਲੀ ਅਮਲ ਨਾ ਖਾਏ ਤੇ ਉਹਦੀ ਮੌਤ ਹੁੰਦੀ ਹੈ। ਇਸੇ ਤਰ੍ਹਾਂ ਪ੍ਰਭੂ ਤੇਰੇ ਨਾਮ ਤੋਂ ਬਿਨਾਂ ਮੇਰੀ ਮੌਤ ਹੈ, ਤੇਰਾ ਨਾਮ ਹੀ ਮੇਰੀ ਜ਼ਿੰਦਗੀ ਹੈ, ਤੇਰਾ ਸਿਮਰਨ ਹੀ ਮੇਰਾ ਜੀਵਨ ਹੈ। ਤਾਂ ਹੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਆਖਾਂ ਜੀਵਾਂ ਵਿਸਰੈ ਮਰ ਜਾਊਂ। ਮਹਾਰਾਜ ਕਹਿੰਦੇ ਨੇ ਮਰਨੰਗ ਵਿਸਰਣੰਗ ਗੋਬਿੰਦ ਹੈ, ਜੀਵਨੰਗ ਹਰ ਨਾਮ ਧਿਆਵਣੇ। ਤੈਨੂੰ ਜਪਣਾ ਤੇ ਜੀਣਾ, ਤੂੰ ਵਿਸਰਨਾ ਹੈ ਤੇ ਮੌਤ ਹੁੰਦੀ ਹੈ।
ਤੁਮਹਾਰ ਸਰਵਰ ਅਤ ਅਗਾਹ।
ਹੇ ਪ੍ਰਭੂ ਤੂੰ ਉਸ ਸਰੋਵਰ ਦੀ ਤਰ੍ਹਾਂ ਹੈ। ਅਗਾਹ ਦਾ ਅਰਥ ਜਿਹੜਾ ਬਹੁਤ ਡੂੰਘਾ ਹੈ, ਜਿਵੇਂ ਗਹਿਰੇ ਸਮੁੰਦਰ ਦਾ ਕੋਈ ਅੰਤ ਨਹੀਂ ਪਾ ਸਕਦਾ। ਮੇਰੇ ਮਾਲਕ ਤੇਰੀ ਉਪਮਾ ਤੇਰੇ ਗੁਣ ਤੂੰ ਅੱਤ ਦਾ ਗੈਰ ਗੰਭੀਰ ਹੈ। ਹਮ ਲਹਿ ਨਾ ਸਕੈ ਅੰਤ ਮਾਤੀ। ਇੱਥੇ ਮਾਤੀ ਦਾ ਅਰਥ ਹੈ ਮਾਤਰ, ਥੋੜ੍ਹਾ ਜਿਤਨਾ। ਕਹਿੰਦੇ ਨੇ ਜਿਵੇਂ ਇੱਕ ਸਮੁੰਦਰ ਦਾ ਕੋਈ ਅੰਤ ਨਹੀਂ ਪਾ ਸਕਦਾ, ਤੂੰ ਇੰਨਾ ਗਹਿਰਾ ਹੈ, ਸਾਡੀ ਸਮਰੱਥਾ ਨਹੀਂ ਅਸੀਂ ਤੇਰਾ ਅੰਤ ਪਾ ਸਕੀ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਖਾਂ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ।
ਪਰ ਸਵਾਮੀ
ਤੂੰ ਪਰੇ ਤੋਂ ਪਰੇ ਖੈ, ਇਹਦਾ ਮਤਲਬ ਜਿੰਨਾ ਕੋਈ ਬਿਆਨ ਕਰੇ ਤੂੰ ਉਸ ਤੋਂ ਵੀ ਅੱਗੇ ਖੈ। ਮੇਰੇ ਕਲਗੀਧਰ ਨੇ ਤਾਂ ਸਾਨੂੰ ਰੋਜ਼ ਆ ਜਾਪ ਸਾਹਿਬ ਦੀ ਕਿਰਪਾ ਕੀਤੀ, ਇਹ ਵੀ ਇਹਨਾਂ ਦਿਨਾਂ 'ਚ ਮੈਂ ਬੇਨਤੀ ਕਰਨੀ ਹੈ ਜਾਪ ਸਾਹਿਬ ਬਾਰੇ। ਉਹਦੇ ਪਹਿਲੇ ਛੰਦ ਵਿੱਚ ਹੀ ਗੁਰਦੇਵ ਨੇ ਕਿਹਾ, ਤਰਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਤੈਨੂੰ ਤਾਂ ਜੰਗਲ ਦੇ ਤਿਨਕੇ ਵੀ ਨੇਤ ਕਹਿ ਰਹੇ। ਨੇਤ ਦਾ ਅਰਥ ਨਾ ਕੀਤੀ ਕਿ ਹੇ ਪ੍ਰਭੂ ਕਿ ਤੂੰ ਪਰੇ ਤੋਂ ਪਰੇ ਹੈ, ਤੇਰਾ ਕਿਸੇ ਨੇ ਅੰਤ ਨਹੀਂ ਪਾਇਆ।
ਮਿਤ ਜਾਨੋ ਆਪਨ ਗਾਤੀ।
ਮਿਤ ਜਾਨੋ ਆਪਨ ਗਾਤੀ, ਇਹਦਾ ਮਤਲਬ ਤੂੰ ਆਪਣੀ ਗਾਤੀ ਦਰ ਤੇ ਖਾਲਤ ਨੂੰ ਅਵਸਥਾ ਨੂੰ ਆਪ ਜਾਣਨਾ ਹੈ, ਸਾਨੂੰ ਤੇਰੇ ਬਾਰੇ ਕੁਛ ਪਤਾ ਨਹੀਂ।
ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ।
ਜਿਹੜੇ ਪਰਮਾਤਮਾ ਦੇ ਸੰਤ ਜਨਾਂ ਨੇ ਜਪਿਆ ਉਹਨਾਂ ਦਾ ਅੰਦਰ ਚਲੂਲਿਆ ਗਿਆ, ਉਹਨਾਂ ਦਾ ਮਨ ਤਨ ਗੂੜੇ ਰੰਗ 'ਚ ਰੰਗਿਆ ਗਿਆ, ਉਹ ਪਰਿਪੂਰਨ ਪਰਮਾਤਮਾ ਦੇ ਨਾਮ ਵਿੱਚ ਰੱਤੇ ਗਏ ਹਨ।
ਹਰ ਹਰ ਭਗਤ ਬਣੀ ਅਤ ਸੁਭਾ ਹਰ ਜਪਿਓ ਉਤਮ ਪਾਤੀ।
ਤੇ ਜਿੰਨੇ ਪਰਮਾਤਮਾ ਨੂੰ ਜਪਿਆ ਸੱਚ ਇਵੇਂ ਉਹਦੀ ਸ਼ੋਭਾ ਵੀ ਬੜੀ ਉੱਚੀ ਹੋਈ। ਪਿਆਰਿਓ ਯਾਦ ਰੱਖਿਓ, ਕਬੀਰ ਨੂੰ ਅੱਜ ਵੀ ਲੋਕ ਚੇਤੇ ਕਰਦੇ ਨੇ ਪਰ ਕਿਸੇ ਨੂੰ ਨਾਂ ਦਾ ਪਤਾ ਹੈ? ਕੱਲ੍ਹ ਅਸੀਂ ਜਿਹੜਾ ਜ਼ਿਕਰ ਕੀਤਾ ਸੀ, ਜਿਸ ਕਾਜ਼ੀ ਨੇ ਕਬੀਰ ਨੂੰ ਫਤਵੇ ਦਿੱਤੇ ਉਹਦੇ ਨਾਂ ਦਾ ਕਿਸੇ ਨੂੰ ਪਤਾ ਨਹੀਂ। ਨਾਮਦੇਵ ਜੀ ਨੂੰ ਸਾਰੀ ਦੁਨੀਆ ਜਾਣਦੀ ਹੈ ਪਰ ਜਿਹੜੇ ਬਾਦਸ਼ਾਹ ਨੇ ਕਿਹਾ ਕਿ ਤੂੰ ਗਾਂ ਜਿੰਦੀ ਕਰ, ਉਸ ਬਾਦਸ਼ਾਹ ਦਾ ਨਾਮ ਕਿਸੇ ਨੂੰ ਪਤਾ ਨਹੀਂ। ਨਾਮ ਜਪਣ ਵਾਲਿਆਂ ਦੀ ਸ਼ੋਭਾ ਹੈ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਖਾਰ, ਉਹਨਾਂ ਦੀ ਵਡਿਆਈ ਸਭ ਤੋਂ ਉੱਤਮ ਹੈ।
ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ।
ਆਪੇ ਹੀ ਪ੍ਰਭੂ ਮਾਲਕ ਹੈ, ਆਪੇ ਹੀ ਸੇਵਕ ਹੈ ਤੇ ਆਪ ਹੀ ਵਿਉਂਤਾ ਬਣਾ ਬਣਾ ਕੇ ਟੁੱਟਿਆ ਨੂੰ ਜੋੜੀ ਜਾ ਰਿਹਾ, ਇਹ ਉਹਦੀਆਂ ਆਪਣੀਆਂ ਖੇਡਾਂ ਹਨ।
ਨਾਨਕ ਜਾਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਤੀ।
ਧੰਨ ਗੁਰੂ ਰਾਮਦਾਸ ਅਖੀਰ ਤੇ ਬੇਨਤੀ ਕਰਦੇ ਨੇ, ਹੇ ਪ੍ਰਭੂ ਅਸੀਂ ਦਾਸ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਇੱਕ ਕਿਰਪਾ ਕਰੋ, ਤੁਸੀਂ ਭਗਤਾਂ ਦੀ ਲਾਜ ਰੱਖਣ ਵਾਲੇ ਹੋ, ਸਾਡੀ ਵੀ ਲਾਜ ਰੱਖ ਲਓ। ਸਾਰੇ ਸ਼ਬਦ ਦਾ ਕੇਂਦਰੀ ਭਾਵ ਇੰਨਾ, ਗੁਰਮੁਖੋ ਇੱਕ ਅਰਦਾਸ ਕਰੋ, ਸੱਚੀ ਗੱਲ ਕਿ ਕਿਤੇ ਮਿਲਣ ਦੀ ਤੜਪ ਪੈਦਾ ਹੋ ਜਾਏ, ਸਾਈਂ ਦੇ ਵਿਛੋੜੇ ਦਾ ਅਹਿਸਾਸ ਪੈਦਾ ਹੋ ਜਾਏ। ਜਿਨ੍ਹਾਂ ਨੂੰ ਇਹ ਦਾਤ ਮਿਲੇ, ਫਿਰ ਉਹ ਅਰਦਾਸ ਕਰਦੇ ਨੇ, ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ ਬੋਲਦਿਆਂ, ਆਪ ਜੀ ਤਰਸ ਕਰਕੇ ਮੈਨੂੰ ਬਖਸ਼ ਦਿਆ ਜੇ। ਆਓ ਗੁਰੂ ਰਾਮਦਾਸ ਦਾ ਪੁਰਬ ਸੇਵਾ ਸਿਮਰਨ ਬਾਣੀ ਨਾਲ ਆਪਾਂ ਮਨਾਈਏ। ਆਓ ਗੁਰਮੁਖ ਪਿਆਰਿਆਂ ਤੋਂ ਹਜ਼ੂਰ ਦੇ ਸ਼ਬਦ ਦੀ ਅੰਤਲੀ ਤੁਕ ਸਰਵਣ ਕਰੋ ਜੀ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਭਗਤੀ, ਨਾਨਕ ਜਨ ਤੁਮਰੀ ਸਰਣਾਈ, ਹਰ ਰੱਖੋ ਲਾਜ ਭਗਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।